अबचल नगर नांदेड़ तख्त श्री सचखंड श्री हजूर साहिब जिथे गुरु कलगीधर पातशाह जी महाराज जी का निवास है। गुल खां नाम का एक पठान जो पेंदे खां का पोतरा ते संधे खां का पुत्र है, ए दसवें पातशाह दे चरणा च हाजर होया। बड़ा उच्चा लम्मा कबरू जवान है। सतगुरां ने इहनू पुछया कि तू अपना पिछोकड़ दस। ਇਹਨੇ ਆਖਿਆ ਜੀ ਸਾਡੇ ਦਾਦਾ ਜੀ ਪੈਂਦੇ ਖਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਪਾਲਿਆ ਸੀ। ਗੁਰੂ ਘਰ ਦੇ ਨਾਲ ਜੋ ਪੁਰਾਣਾ ਰਿਸ਼ਤਾ ਸੀ ਉਹ ਇਹਨੇ ਦੱਸਿਆ। ਸਤਿਗੁਰਾਂ ਨੇ ਖਜ਼ਾਨਚੀ ਨੂੰ ਹੁਕਮ ਕੀਤਾ ਕਿ 5 ਸ਼ਰਫੀਆਂ ਸੋਨੇ ਦੀਆਂ ਇਹਨੂੰ ਦਿਓ। ਅਗਲੇ ਦਿਨ ਫਿਰ ਆਇਆ, ਮਹਾਰਾਜ ਜੀ ਨੇ 5 ਰੁਪਈਏ ਖਜ਼ਾਨੇ ਚ ਦਵਾਏ। ਫਿਰ ਤੀਸਰੇ ਦਿਨ ਆਇਆ, ਮਹਾਰਾਜ ਜੀ ਨੇ ਪੁੱਛਿਆ, ਭਾਈ ਚੌਪੜ ਖੇਡਣਾ ਜਾਣਦਾ? ਕਹਿੰਦਾ ਜੀ ਹਾਂ। ਸਤਿਗੁਰਾਂ ਨੇ ਚੌਪੜ ਮੰਗਵਾਇਆ ਔਰ ਗੁਲ ਖਾਂ ਦੇ ਨਾਲ ਮਹਾਰਾਜ ਜੀ ਨੇ ਚੌਪੜ ਖੇਡਣਾ ਸ਼ੁਰੂ ਕੀਤਾ। ਇਸ ਪ੍ਰਕਾਰ ਨਾਲ ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਵੇਂ ਕੌਤਕ ਵਰਤਾ ਰਹੇ ਨੇ, ਸੱਚਖੰਡ ਜਾਣ ਦੀਆਂ ਤਿਆਰੀਆਂ ਕਰ ਰਹੇ ਨੇ। ਆਓ ਸੰਗਤ ਜੀ, ਮਨ ਬਿਰਤੀਆਂ ਇਕਾਗਰ ਕਰ ਲਈਏ। ਸਤਿਗੁਰੂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਵਿੱਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਪਣੇ ਜੀਵਨ ਤੇ ਆਪਣੀ ਰਸਨਾ ਨੂੰ ਪਵਿੱਤਰ ਕਰਨ ਲਈ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ਼੍ਰੀ
ਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ ਵਾਹਿਗੁਰੂ।
ਦੁਵੇਰਾ ਪੁਰਪਾਲੀ ਮੈਂ ਬਸਤ ਦੁਆ ਗੁਰ ਕੇ ਸਿੱਖ ਸੁਜਾਨ।
ਪਾਲੀਪੁਰ ਨਗਰ ਹੈ ਉਜੈਨ ਦੇ ਨੇੜੇ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੁਝ ਸਿੱਖ ਰਹਿੰਦੇ ਨੇ। ਪਾਲੀਪੁਰ ਨਗਰ ਦੇ ਵਿੱਚ ਦੋ ਸਿੱਖ ਨੇ ਜੋ ਉਸ ਨਗਰ ਦੇ ਵਿੱਚ ਰਹਿੰਦੇ ਹਨ।
ਦਰਸ਼ਨ ਗੁਰ ਅਬਲਾਕ ਤੇ ਤਾਰਤ ਪ੍ਰੇਮ ਮਾਨ।
ਪਾਲੀਪੁਰ ਦੇ ਇਹਨਾਂ ਦੋਵਾਂ ਸਿੱਖਾਂ ਦੇ ਮਨਾਂ ਵਿੱਚ ਕਲਗੀਧਰ ਦੇ ਦਰਸ਼ਨਾਂ ਦੀ ਅਭਿਲਾਖਾ ਹੈ। ਮਹਾਰਾਜ ਜੀ ਦੇ ਦਰਸ਼ਨ ਕਰਨ ਦੀ ਸਵੈ ਇੱਛਾ ਇਹਨਾਂ ਆਪਣੀ ਜ਼ਾਹਰ ਕੀਤੀ ਹੈ ਔਰ ਇਹਨਾਂ ਦੇ ਹਿਰਦਿਆਂ ਵਿੱਚ ਦਸਵੇਂ ਪਾਤਸ਼ਾਹ ਦਾ ਭਾਰੀ ਪ੍ਰੇਮ ਹੈ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਭਾਰੀ ਗੂੜੀ ਪ੍ਰੀਤ ਹੈ।
ਚੋਪਈ ਸੋ ਚਲ ਕਰ ਸ਼੍ਰੀ ਪ੍ਰਭ ਟਿਗ ਆਏ।
ਪਾਲੀਪੁਰ ਤੋਂ ਆਏ ਹੋਏ ਦੋਵੇਂ ਸਿੱਖ ਚੱਲ ਕੇ ਨਾਂਦੇੜ ਸੱਚਖੰਡ ਸ੍ਰੀ ਹਜੂਰ ਸਾਹਿਬ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਣਾਂ ਵਿੱਚ ਹਾਜ਼ਰ ਹੋਏ ਹਨ।
ਦਵੈ ਜਮਧਰ ਅਕੋਰ ਕੋ ਲਿਆਏ।
ਬੜੀਆਂ ਸੋਹਣੀਆਂ ਦੋ ਕਟਾਰਾਂ, ਜਮਧਰ ਕਹਿੰਦੇ ਨੇ ਕਟਾਰ ਨੂੰ, ਕਟਾਰ ਬੜੇ ਸੁੰਦਰ ਦੀ ਹੱਥ ਦਾ ਹਥਿਆਰ ਹੁੰਦਾ, ਕਮਰ ਕੱਸੇ ਦਾ ਹਥਿਆਰ ਹੁੰਦਾ ਕਟਾਰ। ਦੋ ਕਟਾਰਾਂ ਬੜੀਆਂ ਸੋਹਣੀਆਂ ਬਣੀਆਂ ਹੋਈਆਂ ਉਹ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਆਏ ਹਨ।
ਕੰਚਨ ਲਿਪਤ ਚਾਰੋ ਚਮਕੰਤੇ।
ਕਟਾਰਾਂ ਬੜੀਆਂ ਸੁੰਦਰ ਸੀ, ਬੜੀਆਂ ਕੀਮਤੀ ਕਟਾਰਾਂ ਸਨ। ਉਹਨਾਂ ਕਟਾਰਾਂ ਦੇ ਮੁੱਠਿਆਂ ਦੇ ਉੱਤੇ ਸੋਨਾ ਮੜਿਆ ਹੋਇਆ, ਸੁਨਹਿਰੀ ਕੰਮ ਕੀਤਾ ਹੋਇਆ, ਉੱਤੇ ਸੁਨਹਿਰੀ ਰੰਗ ਦਾ ਸੋਨੇ ਦਾ ਰੰਗ ਚਾੜਿਆ ਹੋਇਆ, ਸੋਨਾ ਚਾੜਿਆ ਹੋਇਆ ਤੇ ਬੜੀਆਂ ਸੋਹਣੀਆਂ ਕਟਾਰਾਂ ਨੇ, ਬੜੀਆਂ ਸੁੰਦਰ ਦਗਮਗ ਦਗਮਗ ਕਰਦੀਆਂ ਹਨ।
ਉੱਤਮ ਲੋਭ ਫੁਲਾਦਨ ਵੰਤੇ।
ਫਿਰ ਫੁਲਾਦ ਦੇ ਲੋਹੇ ਦੀਆਂ ਬਣੀਆਂ ਹੋਈਆਂ ਕਟਾਰ ਤਕਰੀਬਨ ਜ਼ਿਆਦਾ ਤੌਰ ਤੇ ਫੁਲਾਦ ਦੇ ਲੋਹੇ ਦੀਆਂ ਬਣਦੀਆਂ ਸਨ, ਕਿਉਂਕਿ ਕਟਾਰ ਸੰਜੋਹ ਨੂੰ ਕੱਟਣ ਦੇ ਕੰਮ ਵੀ ਆਉਂਦੀ ਹੈ। ਜਿਹੜੀ ਸੰਜੋਹ ਪਾਈ ਹੁੰਦੀ ਹੈ ਨਾ, ਲੋਹੇ ਦਾ ਬਖਤਰ ਪਾਇਆ ਹੁੰਦਾ, ਉਹਨੂੰ ਕੱਟਣ ਦਾ ਕੰਮ ਕਰਦੀ ਹੈ। ਇਸ ਕਰਕੇ ਹੱਥ ਦਾ ਹਥਿਆਰ ਹੋਣ ਕਰਕੇ ਜ਼ਿਆਦਾ ਤੌਰ ਤੇ ਬਹੁਤੀਆਂ ਕਟਾਰਾਂ, ਵੈਸੇ ਤਾਂ ਸਕੇਲੇ ਦੀਆਂ ਵੀ ਹੁੰਦੀਆਂ ਨੇ, ਪਰ ਜ਼ਿਆਦਾ ਤੌਰ ਤੇ ਫੁਲਾਦ ਦੀ ਕਟਾਰ ਜਿਹੜੀ ਹੈ ਉਹ ਬੜੀ ਸੁੰਦਰ ਹੁੰਦੀ ਹੈ। ਦਸਵੇਂ ਪਾਤਸ਼ਾਹ ਦੇ ਕੋਲੇ ਪਾਲੀਪੁਰ ਦੇ ਜਿਹੜੇ ਦੋ ਸਿੱਖ ਦੋ ਕਟਾਰਾਂ ਲਿਆਏ ਨੇ, ਇਹ ਕਟਾਰਾਂ ਫੁਲਾਦ ਦੀਆਂ ਬਣੀਆਂ ਹੋਈਆਂ ਨੇ, ਫੁਲਾਦੀ ਕਟਾਰਾਂ ਨੇ, ਬੜੀਆਂ ਸੁੰਦਰ ਹਨ।
ਟੀਚਨ ਪੀਚਨ ਕਰੀ ਨਰੀਚਨ।
ਬੜੀਆਂ ਤਿੱਖੀਆਂ ਨੇ, ਧਾਰ ਬੜੀ ਤਿੱਖੀ ਹੈ, ਅੱਗੋਂ ਜਿਹੜਾ ਸਿਰਾ ਹੈ ਉਹ ਵੀ ਬੜਾ ਤਿੱਖਾ ਬਣਿਆ ਹੋਇਆ ਤੇ ਚੰਗੀ ਤਰ੍ਹਾਂ ਨਿਰੀਕਸ਼ਣ ਕੀਤਾ ਹੋਇਆ, ਚੰਗੀ ਤਰ੍ਹਾਂ ਵੇਖੀਆਂ ਹੋਈਆਂ ਹਨ।
ਭਏ ਪ੍ਰਸੰਨ ਕਿਰਪਾ ਤਰ ਈਛਨ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਟਾਰਾਂ ਵੇਖੀਆਂ, ਜਦੋਂ ਮਹਾਰਾਜ ਜੀ ਨੇ ਕਟਾਰਾਂ ਵੇਖੀਆਂ ਤੇ ਵੇਖ ਕੇ ਮਹਾਰਾਜ ਜੀ ਬੜੇ ਪ੍ਰਸੰਨ ਹੋਏ। ਵਾਕਈ ਕਟਾਰਾਂ ਬੜੀਆਂ ਕਮਾਲ ਦੀਆਂ ਬਣੀਆਂ ਹੋਈਆਂ, ਬੜੇ ਸੋਹਣੇ ਦਸਵੇਂ ਪਾਤਸ਼ਾਹ ਹੁਣ ਹਥਿਆਰਾਂ ਨਾਲ ਸ਼ਸਤਰਾਂ ਨਾਲ ਪਿਆਰ ਹੀ ਬੜਾ ਕਲਗੀਧਰ ਦਾ। ਸ਼ਸਤਰਾਂ ਨਾਲ ਤਾਂ ਮਹਾਰਾਜ ਜੀ ਦਾ ਬਹੁਤਾ ਹੀ ਭਾਰੀ ਸਨੇਹ ਰਿਹਾ। ਜਦੋਂ ਵੀ ਕੋਈ ਸਿੱਖ ਵਧੀਆ ਸ਼ਸਤਰ ਲਿਆਉਂਦਾ ਸੀ ਸਤਿਗੁਰੂ ਜੀ ਬੜੀਆਂ ਖੁਸ਼ੀਆਂ ਕਰਦੇ ਸਨ। ਅੱਜ ਵੀ ਇਹ ਜਿਹੜੀਆਂ ਦੋ ਕਟਾਰਾਂ ਆਈਆਂ ਨੇ ਸਤਿਗੁਰਾਂ ਦੇ ਪਾਸ, ਇਹ ਬੜੀਆਂ ਸੁੰਦਰ ਨੇ, ਬੜੀਆਂ ਕਮਾਲ ਦੀਆਂ ਕਟਾਰਾਂ ਨੇ। ਲੋਹੇ ਦੀਆਂ ਫੌਲਾਦ ਦੀਆਂ ਬਣੀਆਂ ਹੋਈਆਂ, ਸੁਨਹਿਰੀ ਕੰਮ ਕੀਤਾ ਹੋਇਆ, ਉੱਤੇ ਸੋਨਾ ਮੜਿਆ ਹੋਇਆ। ਵੇਖ ਕੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਦੋਹਾਂ ਸਿੱਖਾਂ ਤੇ ਬੜੀ ਖੁਸ਼ੀ ਕੀਤੀ।
ਪੂਰੀ ਕਾਮਨਾ ਸਿੱਖਨ ਕੇਰੇ,
ਇਹ ਜਿਹੜੇ ਸਿੱਖ ਜੋ ਕਟਾਰਾਂ ਲੈ ਕੇ ਆਏ ਨੇ ਪਾਲੀਪੁਰ ਤੋਂ, ਜੋ ਭਾਵਨਾ ਲੈ ਕੇ ਆਏ ਸੀ, ਜੋ ਕਾਮਨਾ ਲੈ ਕੇ ਆਏ ਸਨ, ਇਹਨਾਂ ਦੀਆਂ ਕਾਮਨਾਵਾਂ ਦਸਵੇਂ ਪਾਤਸ਼ਾਹ ਬਾਜਾਂ ਵਾਲੇ ਚੋਜੀ ਪ੍ਰੀਤਮ ਨੇ ਪੂਰੀਆਂ ਕੀਤੀਆਂ ਨੇ।
ਤਿੰਨ ਉਪਰ ਕਰ ਖੁਸ਼ੀ ਵਡੇਰੇ,
ਬੜੀਆਂ ਖੁਸ਼ੀਆਂ ਕੀਤੀਆਂ ਸਤਿਗੁਰਾਂ ਨੇ ਇਹਨਾਂ ਤੇ, ਬੜੇ ਪ੍ਰਸੰਨ ਹੋਏ ਕਲਗੀਧਰ ਜੀ ਇਹਨਾਂ ਤੇ ਰੀਝੇ ਹਨ।
ਇਤਨੇ ਮੈਂ ਪਠਾਨ ਚਲ ਆਇਓ, ਫਿਰ ਹੋਏ ਸਨਮੁਖ ਸੀਸ ਝੁਕਾਇਓ।
ਇਹਨੇ ਨੂੰ ਗੋਲਖਾਂ ਪਠਾਨ, ਵਿਦਵਾਨਾਂ ਨੇ ਕਈਆਂ ਨੇ ਦੋ ਪਠਾਣਾਂ ਦਾ ਜ਼ਿਕਰ ਕੀਤਾ, ਇੱਕ ਅਤੌਲਾ ਖਾਂ ਵੀ ਸੀ ਇਹਦਾ ਭਰਾ ਸੀ ਨਾਲ ਗੁਲਖਾਂ ਦੇ, ਪਰ ਭਾਈ ਸੰਤੋਖ ਸਿੰਘ ਜੀ ਨੇ ਕੱਲੇ ਗੁਲਖਾਂ ਦਾ ਜ਼ਿਕਰ ਕੀਤਾ ਹੈ। ਤੋ ਗੁਲਖਾਂ ਪਠਾਨ ਇਹਨੇ ਨੂੰ ਚੱਲ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆ ਪਹੁੰਚਿਆ ਦਰਬਾਰ ਵਿੱਚ।
ਥਿਰ ਹੋਏ ਸਨਮੁਖ ਸੀਸ ਝੁਕਾਇਓ,
ਔਰ ਸਤਿਗੁਰਾਂ ਦੇ ਸਨਮੁਖ ਥਿਰ ਹੋ ਕੇ ਬੜੇ ਅਦਬ ਨਾਲ ਸਤਿਕਾਰ ਨਾਲ ਗੋਲਖਾਂ ਪਠਾਨ ਨੇ ਨਮਸਕਾਰ ਕੀਤੀ ਹੈ।
ਆਦਰ ਨਿਕਟ ਬਿਠਾਵਨ ਕੀਨਾ,
ਮਹਾਰਾਜ ਜੀ ਨੇ ਬੜਾ ਸਤਿਕਾਰ ਦਿੱਤਾ ਗੋਲਖਾਂ ਨੂੰ, ਔਰ ਸਤਿਕਾਰ ਦੇ ਕੇ ਸਤਿਗੁਰਾਂ ਨੇ ਆਪਣੇ ਨੇੜੇ ਹੀ ਨਜ਼ਦੀਕ ਹੀ ਚਰਨਾਂ ਵਿੱਚ ਬਿਠਾ ਲਿਆ।
ਜਮਦਰ ਤਿਸਕੇ ਕਰ ਮੈਂ ਦੀਨਾ,
ਔਰ ਉਹ ਜਿਹੜੀ ਕਟਾਰ ਸੀ ਨਾ ਪਾਲੀਪੁਰ ਤੋਂ ਲਿਆਂਦੀ ਹੋਈ ਸਿੱਖ ਨੇ, ਉਹ ਕਟਾਰ ਮਹਾਰਾਜ ਜੀ ਨੇ ਮਿਆਨ ਚੋਂ ਬਾਹਰ ਕੱਢੀ ਹੋਈ ਤੇ ਗੋਲਖਾਂ ਪਠਾਨ ਨੂੰ ਫੜਾ ਦਿੱਤੀ। ਉਹ ਕਟਾਰ ਮਹਾਰਾਜ ਜੀ ਨੇ ਕੱਢ ਕੇ ਨਾ ਮਿਆਨ ਚੋਂ ਗੋਲਖਾਂ ਪਠਾਨ ਦੇ ਹੱਥ ਚ ਦੇ ਦਿੱਤੀ।
ਗੋਲਖਾਂ ਦੇਖ ਵਾਰ ਕੈ ਕਰੈ,
ਮਹਾਰਾਜ ਜੀ ਪਠਾਨ ਨੂੰ ਕਟਾਰ ਦੇ ਕੇ ਨਾ ਕਹਿੰਦੇ, ਹਾਂ ਗੋਲਖਾਂ ਦੱਸ, ਇਸ ਕਟਾਰ ਨਾਲ ਜੇ ਤੂੰ ਵਾਰ ਕਰੇ,
ਨਿਜ ਸ਼ਤਰੂ ਕੇ ਪ੍ਰਾਨਨ ਹਰੈ,
ਜੇ ਤੂੰ ਆਪਣੇ ਕਿਸੇ ਦੁਸ਼ਮਣ ਤੇ ਇਸ ਕਟਾਰ ਨਾਲ ਵਾਰ ਕਰੇ ਤੇ ਆਪਣੇ ਉਸ ਦੁਸ਼ਮਣ ਦੇ ਪ੍ਰਾਣ ਕੱਢ ਲਏਗਾ। ਇੱਕ ਵਾਰ ਦੇ ਨਾਲ ਆਪਣੇ ਦੁਸ਼ਮਣ ਦੇ ਪ੍ਰਾਣ ਕੱਢ ਸਕਦਾ ਇਸ ਕਟਾਰ ਦੇ ਨਾਲ?
ਲਗੇ ਕਾਵ ਕੇ ਸਨਮੁਖ ਹੋਏ,
ਹਾਂ ਦੱਸ ਕੇ ਜਿਹੜਾ ਕੋਈ ਦੁਸ਼ਮਣ ਤੇਰੇ ਸਾਹਮਣੇ ਹੋਵੇ ਤੇ ਉਹਨੂੰ ਇਹ ਕਟਾਰ ਮਾਰੇ, ਤੂੰ ਉਹਨੂੰ ਕੱਲਾ ਜ਼ਖਮੀ ਕਰ ਸਕਦਾ ਇਸ ਕਟਾਰ ਦੇ ਨਾਲ ਜਾਂ ਉਹਦੇ ਪ੍ਰਾਣ ਕੱਢ ਸਕਦਾ?
ਵਾਰ ਕਰੈ ਕੈਦੋ ਨੈ ਸੋਏ,
ਜੇ ਤੂੰ ਇਹ ਵਾਰ ਕਰ ਦੇਵੇਂ ਕਟਾਰ ਦੇ ਨਾਲ ਤੇ ਜਿਹਦੇ ਤੇ ਵਾਰ ਕਰੇ ਉਹ ਦੁਬਾਰਾ ਤੇਰੇ ਤੇ ਪਲਟਵਾਂ ਵਾਰ ਕਰ ਸਕਦਾ? ਜੇ ਤੂੰ ਇਹ ਵਾਰ ਕਰੇ ਕਿਸੇ ਤੇ, ਆਪਣੇ ਦੁਸ਼ਮਣ ਤੇ ਵਾਰ ਕਰ ਦੇਵੇਂ ਇਸ ਕਟਾਰ ਨਾਲ, ਉਹ ਜ਼ਖਮੀ ਹੋ ਜਾਏ ਇਸ ਕਟਾਰ ਦੇ ਨਾਲ, ਤੇ ਉਹ ਦੁਬਾਰਾ ਪਲਟਵਾਂ ਵਾਰ ਤੇਰੇ ਤੇ ਕਰ ਸਕਦਾ ਜਾਂ ਨਹੀਂ ਕਰ ਸਕਦਾ? ਦੱਸ ਖਾਂ ਜਰਾ ਇਸ ਕਟਾਰ ਨੂੰ ਵੇਖ ਕੇ।
ਸੁਣ ਪਠਾਨੇ ਮਬਾਕ ਬਖਾਨਾ,
ਜਦੋਂ ਪਠਾਨ ਨੇ ਉਹ ਕਟਾਰ ਹੱਥ ਵਿੱਚ ਫੜੀ ਨਾ, ਬੜੀ ਸੁੰਦਰ ਕਟਾਰ ਸੀ, ਬੜੀ ਸੋਹਣੀ ਕਟਾਰ, ਤਿੱਖੀ ਧਾਰ ਵਾਲੀ ਕਟਾਰ ਹੈ, ਵੇਖ ਕੇ ਗੋਲਖਾਂ ਪਠਾਨ ਫਿਰ ਇਸ ਤਰ੍ਹਾਂ ਬੋਲਿਆ ਸਤਿਗੁਰਾਂ ਦੇ ਬਚਨ ਸੁਣ ਕੇ,
ਅਸ ਜਮਦਰ ਜੇ ਹੋਏ ਮਮ ਪਾਨਾ,
ਕਹਿੰਦਾ ਜੀ ਜੇ ਇਹੋ ਜੀ ਕਟਾਰ ਮੇਰੇ ਹੱਥਾਂ ਵਿੱਚ ਹੋਵੇ, ਐਸੀ ਕਟਾਰ ਜੇ ਮੈਂ ਆਪਣੇ ਹੱਥਾਂ ਵਿੱਚ ਪਕੜੀ ਹੋਵੇ,
ਬਲ ਤੇ ਕਰੋ ਵਾਰ ਇੱਕ ਐਸੇ,
ਮੈਂ ਆਪਣੀਆਂ ਬਾਹਾਂ ਦਾ ਬਲ ਲਾ ਕੇ ਇਹੋ ਜਿਹਾ ਇੱਕੋ ਵਾਰ ਕਰਾਂਗਾ ਇਸ ਕਟਾਰ ਦੇ ਨਾਲ।
ਉਕਸਨ ਦਿਓ ਨਹੀਂ ਰਿਪ ਕੈਸੇ,
ਜੇ ਮੈਂ ਆਪਣੇ ਕਿਸੇ ਦੁਸ਼ਮਣ ਤੇ ਇੱਕੋ ਵਾਰ ਕਰ ਦਿਆਂ ਤੇ ਉਹਨੂੰ ਦੂਜਾ ਸਾਹ ਨਾ ਲੈਣ ਦਿਆਂ, ਮੇਰਾ ਇੰਨਾ ਪੂਰਨ ਤੌਰ ਤੇ ਨਿਸ਼ਚਾ ਹੈ ਜੇ ਕਟਾਰ ਮੇਰੇ ਹੱਥ ਵਿੱਚ ਹੋਵੇ ਤਾਂ ਮੈਂ ਆਪਣੇ ਦੁਸ਼ਮਣ ਦੇ ਇੱਕੋ ਵਾਰ ਕਰਕੇ ਉਹਨੂੰ ਉਕਸਣ ਨਾ ਦੇਵਾਂ।
ਉੱਤਮ ਲੋਹਾ ਲਖੀਅਤ ਖਰੈ,
ਮਹਾਰਾਜ ਬੜਾ ਕੀਮਤੀ ਲੋਹਾ ਹੈ ਜਿਹੜਾ ਕਟਾਰ ਵਿੱਚ ਲੱਗਾ ਹੋਇਆ, ਇਹ ਲੋਹਾ ਬੜਾ ਕੀਮਤੀ ਹੈ, ਬੜਾ ਤਿੱਖਾ ਹੈ।
ਨਹੀਂ ਧਾਰ ਪਰ ਠਹਿਰਤ ਕਰੈ,
ਦੇਖੋ ਮਹਾਰਾਜ ਇਹਦੀ ਧਾਰ ਕਿੰਨੀ ਤਿੱਖੀ ਆ, ਉਂਗਲ ਨਹੀਂ ਠਹਿਰਦੀ ਧਾਰ ਦੇ ਉੱਤੇ, ਇੰਨਾ ਕਰਾਰਾ ਲੋਹਾ ਕਿ ਇਸ ਲੋਹੇ ਦੀ ਧਾਰ ਦੇ ਉੱਤੇ ਮਹਾਰਾਜ ਜੀ ਕਟਾਰ ਦੀ ਧਾਰ ਦੇ ਉੱਤੇ ਹੱਥ ਨਹੀਂ ਟਿਕਦਾ, ਇੰਨੀ ਤਿੱਖੀ ਧਾਰ ਹੈ।
ਇਸ ਤੇ ਵਾਰ ਬਹੁਤ ਕਿਆ ਕਰੇ, ਲਗੇ ਏਕ ਤੇ ਸ਼ਤਰੂ ਸ਼ਤਰੂ ਮਰੇ।
ਮਹਾਰਾਜ ਇਹਦੇ ਨਾਲ ਕੋਈ ਬਹੁਤੇ ਵਾਰ ਥੋੜੀ ਕਰਨੇ ਪੈਣੇ ਨੇ, ਇਹ ਤਾਂ ਇੱਕੋ ਵਾਰ ਕਰਨ ਦੇ ਨਾਲ ਦੁਸ਼ਮਣ ਮਰ ਸਕਦਾ, ਇੱਕੋ ਵਾਰ ਕਰਕੇ ਮੈਂ ਦੁਸ਼ਮਣ ਦੇ ਪ੍ਰਾਣ ਕੱਢ ਸਕਦਾ, ਇਹ ਐਸੀ ਵਧੀਆ ਕਟਾਰ ਹੈ।
ਜਮ ਧਰਤੀ ਵੀ ਨਿਕਟ ਰਖਾਇਓ।
ਇਹ ਤਾਂ ਮਹਾਰਾਜ ਜੀ ਨੇ ਸੁਣਿਆ ਗੁਲਖਾਂ ਕੋਲੋਂ, ਤੇ ਉਹ ਜਿਹੜੀ ਕਟਾਰ ਸੀ ਉਹ ਮਹਾਰਾਜ ਜੀ ਨੇ ਉਸੇ ਤਰ੍ਹਾਂ ਆਪਣੇ ਕੋਲ ਰਖਵਾ ਲਈ। ਦੋ ਕਟਾਰਾਂ ਸਨ, ਦੋਵੇਂ ਮਹਾਰਾਜ ਜੀ ਨੇ ਰਖਵਾ ਲਈਆਂ।
ਇਤ ਖੇਲਣ ਚੌਪੜ ਅਨਵਾਇਓ।
ਮਹਾਰਾਜ ਜੀ ਨੇ ਆਖਿਆ ਲਿਆਓ ਭਾਈ ਚੌਪੜ, ਖੇਡੀਏ ਗੁਲਖਾਂ ਦੇ ਨਾਲ ਕੋਈ ਦੋ ਬਾਜੀਆਂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚੌਪੜ ਮੰਗਵਾਇਆ ਹੈ।
ਲਾਗੇ ਡਲ ਆਪਸ ਮੈਂ ਗੇਰਨ,
ਔਰ ਚੌਪੜ ਖੇਡਦਿਆਂ ਡਲ ਹੁੰਦਾ, ਉਹ ਡਲ ਮਾਰਨ ਲੱਗੇ ਨੇ, ਤੇ ਡਲ ਮਾਰ ਕੇ ਡਲ ਸੁੱਟ ਕੇ ਆਪੋ ਵਿਚ ਚੌਪੜ ਖੇਡਣ ਲੱਗੇ ਹਨ।
ਇਤੇ ਉਤੇ ਨਰਦਨ ਕੋ ਫੇਰਨ,
ਔਰ ਚੌਪੜ ਖੇਡ ਕੇ ਜਿਹੜੀਆਂ ਨਰਦਾਂ ਨੇ ਉਹਨਾਂ ਨੂੰ ਇਧਰ ਉਧਰ ਕਰਕੇ ਫੇਰਦੇ ਨੇ, ਦਾ ਦੇ ਨਾਲ ਨਰਦਾਂ ਮਾਰਦੇ ਹਨ।
ਪਰੈ ਦਾਵ ਕੋ ਨਰਦੀ ਉਠਾਵੇ,
ਔਰ ਦਾਵ ਖੇਡ ਕੇ ਨਰਦ ਉਠਾਉਂਦੇ ਨੇ, ਪੂਰਾ ਦਾਅ ਤੱਕ ਕੇ ਨਰਦ ਮਾਰਦੇ ਹਨ।
ਮਾਰਤ ਮੁਖ ਤੇ ਬਾਕ ਅਲਾਵੇ।
ਜਦੋਂ ਮਹਾਰਾਜ ਜੀ ਗੁਲਖਾਂ ਦੀ ਕੋਈ ਨਰਦ ਮਾਰਦੇ ਨੇ ਨਾ, ਆਪਣੀ ਨਰਦ ਦੇ ਨਾਲ ਉਹਦੀ ਕੋਈ ਨਰਦ ਮਾਰਦੇ ਨੇ, ਤੇ ਫਿਰ ਕਲਗੀਧਰ ਮਹਾਰਾਜ ਜੀ ਆਪਣੇ ਮੁਖੋਂ ਬੋਲਦੇ ਹਨ,
ਪਿਤਾ ਪਿਤਾ ਮਾਂ ਪਲਟਾ ਲੈਣਾ।
ਮਹਾਰਾਜ ਜੀ ਕਹਿਣ ਲੱਗੇ ਗੁਲਖਾਂ ਜਿਹੜਾ ਆਪਣੇ ਪਿਓ ਦਾਦੇ ਦਾ ਬੈਰ ਨਾ ਲਵੇ, ਜਿਹੜਾ ਆਪਣੇ ਪਿਓ ਦਾਦੇ ਦਾ ਬਦਲਾ ਨਾ ਲਵੇ,
ਥੂਕ ਜਨਮ ਤਿਸਕੇ ਸੁੱਤ ਗਏ ਨਾ।
ਕਹਿੰਦੇ ਵੀ ਉਹਦੇ ਜਨਮ ਦੇ ਉੱਤੇ ਥੁੱਕ ਹੈ, ਉਹਦੇ ਜਨਮ ਦੇ ਉੱਤੇ ਤਰਕਾਰ ਹੈ, ਔਰ ਉਹਦੇ ਮੂੰਹ ਤੇ ਥੁੱਕਣਾ ਚਾਹੀਦਾ ਇਹੋ ਜਿਹੇ ਬੰਦੇ ਦੇ ਜਿਹੜਾ ਆਪਣੇ ਪਿਓ ਤੇ ਦਾਦੇ ਦਾ ਵੈਰ ਨਾ ਲਵੇ।
ਹੱਥ ਸ਼ਸਤਰ ਸ਼ਤਰੂ ਟਿਗ ਹੋਏ,
ਹੱਥ ਵਿੱਚ ਸ਼ਸਤਰ ਹੋਵੇ ਤੇ ਦੁਸ਼ਮਣ ਵੀ ਕੋਲ ਹੋਵੇ, ਤੇ ਫੇਰ ਵੀ ਆਪਣੇ ਬਜੁਰਗਾਂ ਦਾ ਆਪਣੇ ਪਿਓ ਦਾਦੇ ਦਾ ਵੈਰ ਨਾ ਲੈ ਸਕੇ।
ਮਾਰੇ ਨੈ ਕਪੂਤ ਹੈ ਸੋਏ,
ਜਿਹੜਾ ਫਿਰ ਵੀ ਨਾ ਮਾਰ ਸਕੇ ਆਪਣੇ ਦੁਸ਼ਮਣ ਨੂੰ, ਉਹ ਪੁੱਤਰ ਥੋੜੀ ਹੁੰਦਾ, ਉਹ ਤਾਂ ਕਪੁੱਤਰ ਹੋਇਆ ਕਰਦਾ ਹੈ।
ਇਮ ਸੁਨ ਖਾਨ ਵੀ ਮਨ ਵਹਿ ਰਹੇ।
ਜਦੋਂ ਮਹਾਰਾਜ ਜੀ ਨੇ ਬਚਨ ਕਹੇ ਸੁਣ ਕੇ ਗੁਲਖਾਂ ਦਾ ਮਨ ਬੜਾ ਉਦਾਸ ਹੋਇਆ, ਇਹ ਬਚਨ ਸੁਣ ਕੇ ਗੁਲਖਾਂ ਦੇ ਮਨ ਦੇ ਵਿੱਚ ਬੜੀ ਉਦਾਸੀ ਆਈ।
ਓਏ ਸੁਨਾਏ ਰਸਾਵਤ ਲਿਓ,
ਸੁਣ ਕੇ ਗੁੱਸੇ ਦੇ ਵਿੱਚ ਵੀ ਆ ਗਿਆ ਵੀ ਗੁਰੂ ਸਾਹਿਬ ਜੀ ਇਹ ਗੱਲ ਮੈਨੂੰ ਸੁਣਾ ਰਹੇ ਨੇ, ਕਿਉਂਕਿ ਮੇਰੇ ਦਾਦੇ ਨੂੰ ਇਹਨਾਂ ਦੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਨੇ ਮਾਰਿਆ ਸੀ, ਉਹ ਗੱਲ ਗੁਰੂ ਸਾਹਿਬ ਜੀ ਮੈਨੂੰ ਸੁਣਾ ਰਹੇ ਨੇ।
ਇਹਨੋ ਪਿਤਾ ਮੈਂ ਮੋਰ ਪਿਤਾ ਮਾਂ, ਰਣ ਮੈਂ ਮਾਰ ਪਠਿਓ ਜਮ ਧਾਮਾ।
ਇਹਨਾਂ ਦੇ ਦਾਦਾ ਜੀ ਸ੍ਰੀ ਹਰਗੋਬਿੰਦ ਸਾਹਿਬ ਨੇ ਮੇਰੇ ਦਾਦੇ ਪੈਂਦੇ ਖਾਂ ਨੂੰ ਰਣ ਭੂਮੀ ਵਿੱਚ ਕਰਤਾਰਪੁਰ ਸਾਹਿਬ ਦੇ ਜੰਗ ਦੇ ਵਿੱਚ ਮਾਰਿਆ ਸੀ।
ਸੋ ਸਿਮਰਤ ਅਰ ਮੋਏ ਸੁਨਾਵੇ,
ਉਹ ਗੱਲ ਨੂੰ ਚੇਤੇ ਕਰਕੇ ਉਸ ਪੁਰਾਣੀ ਗੱਲ ਨੂੰ ਸਿਮਰ ਕੇ ਗੁਰੂ ਜੀ ਮੈਨੂੰ ਬਾਰ ਬਾਰ ਉਹ ਗੱਲ ਸੁਣਾ ਰਹੇ ਨੇ।
ਕਿਆ ਕਾਰਨ ਕੁਛ ਲੱਗਿਓ ਨਾ ਜਾਵੇ,
ਪਰ ਸਮਝ ਨਹੀਂ ਆਉਂਦੀ ਵੀ ਇਹੋ ਜਿਹਾ ਕਿਹੜਾ ਕਾਰਨ ਹੈ ਕਿ ਗੁਰੂ ਜੀ ਮੈਨੂੰ ਇਹ ਗੱਲ ਸੁਣਾ ਰਹੇ ਨੇ, ਮੈਨੂੰ ਇੱਕ ਪ੍ਰਕਾਰ ਦਾ ਇਹ ਤਾਨਾ ਮਾਰ ਰਹੇ ਨੇ।
ਜਥਾ ਯੋਗ ਭਾਖੈ ਬਚ ਭਲਾ,
ਹਾਲਾਂਕਿ ਗੁਰੂ ਜੀ ਜਿਹੜੀ ਗੱਲ ਕਹਿ ਰਹੇ ਨੇ ਬਿਲਕੁਲ ਜਥਾ ਯੋਗ ਕਹਿ ਰਹੇ ਨੇ, ਦਰੁਸਤ ਕਹਿ ਰਹੇ ਨੇ ਕਿ ਜਿਹੜਾ ਪੁੱਤਰ ਹੁੰਦਾ ਸਪੁੱਤਰ ਹੁੰਦਾ ਉਹ ਆਪਣੇ ਪਿਓ ਦਾਦੇ ਦਾ ਵੈਰ ਜ਼ਰੂਰ ਲੈਂਦਾ ਹੈ।
ਓਏ ਕਪੂਤ ਜੇ ਲਏ ਨਾ ਬਦਲਾ,
ਤੇ ਉਹ ਵੱਡਾ ਕਪੁੱਤਰ ਹੁੰਦਾ ਹੈ ਜਿਹੜਾ ਆਪਣੇ ਬਜ਼ੁਰਗਾਂ ਦਾ ਬਦਲਾ ਨਾ ਲਵੇ, ਆਪਣੇ ਬਜ਼ੁਰਗਾਂ ਦਾ ਵੈਰ ਨਾ ਲਵੇ।
ਇਤਿਆਦਿਕ ਵਿਚਾਰ ਬੋ ਰਹੇ ਹੋ,
ਇਦਾਂ ਗੁਲਖਾਂ ਨੇ ਆਪਣੇ ਮਨ ਵਿੱਚ ਬੜੀ ਵਿਚਾਰ ਕੀਤੀ, ਇਦਾਂ ਦੀਆਂ ਵਿਚਾਰਾਂ ਆਪਣੇ ਮਨ ਹੀ ਮਨ ਕਰਦਾ ਹੈ।
ਮੈਂ ਮਾਰਨ ਕੋ ਨਿਸ਼ਚੈ ਲਇਓ,
ਇਹਨੇ ਮਾਰਨ ਦਾ ਨਿਸ਼ਚਾ ਉਸ ਵੇਲੇ ਪੂਰਾ ਨਹੀਂ ਕੀਤਾ, ਪੱਕਾ ਨਹੀਂ ਕੀਤਾ ਗੁਰੂ ਸਾਹਿਬ ਦੇ ਉੱਤੇ ਹਮਲਾ ਕਰਨ ਦਾ ਨਿਸ਼ਚਾ।
ਇੱਕ ਦੋ ਬਾਜੀ ਖੇਲ ਹਟਾਏ,
ਇਹਦਾ ਇੱਕ ਦੋ ਬਾਜੀਆਂ ਇਹਨੇ ਸਤਿਗੁਰਾਂ ਦੇ ਨਾਲ ਖੇਡੀਆਂ ਨੇ ਤੇ ਖੇਡ ਕੇ ਖੇਡ ਸਮਾਪਤ ਕੀਤੀ ਹੈ।
ਚੌਪੜ ਕੋ ਦੀਨੇ ਉਠਾਏ,
ਮਹਾਰਾਜ ਜੀ ਨੇ ਹੁਕਮ ਕਰਕੇ ਚੌਪੜ ਚੁਕਵਾ ਦਿੱਤਾ, ਖੇਡ ਸਮਾਪਤ ਕਰ ਦਿੱਤੀ।
ਹੱਥ ਸ਼ਸਤਰ ਸ਼ਤਰੂ ਹੋਏ ਪਾਸੇ।
ਕਲਗੀ ਧਰ ਜੀ ਫੇਰ ਬੋਲੇ, ਜਦੋਂ ਚੌਪੜ ਖੇਡ ਹਟੇ ਨਾ, ਫਿਰ ਬੋਲੇ ਮਹਾਰਾਜ ਕਹਿੰਦੇ ਹੱਥ ਚ ਸ਼ਸਤਰ ਹੋਵੇ ਤੇ ਦੁਸ਼ਮਣ ਵੀ ਕੋਲ ਹੋਵੇ।
ਓਏ ਕਪੂਤ ਕਰ ਸਕੈ ਨਾ ਨਾਸੀ,
ਓਹੋ ਜਿਹਾ ਕਪੁੱਤਰ ਕੋਈ ਨੀ ਹੋ ਸਕਦਾ। ਉਹ ਵੱਡਾ ਕਪੁੱਤਰ ਹੈ, ਕਪੂਤ ਹੈ ਉਹ, ਜਿਹੜਾ ਫਿਰ ਵੀ ਆਪਣਾ ਦੁਸ਼ਮਣ ਨਾ ਮਾਰ ਸਕੇ, ਫਿਰ ਵੀ ਆਪਣੇ ਦੁਸ਼ਮਣ ਨੂੰ ਖਤਮ ਨਾ ਕਰ ਸਕੇ।
ਜੋ ਕੁਲੀਨ ਤਾਰਤ ਨੈ ਕਾਲਾ,
ਜਿਹੜਾ ਚੰਗੀ ਕੁੱਲ ਦਾ ਹੋਵੇ ਨਾ, ਚੰਗੀ ਔਲਾਦ ਹੋਵੇ, ਚੰਗੀ ਕੁੱਲ ਦਾ ਹੋਵੇ, ਉਹ ਇਹੋ ਜਿਹਾ ਅਵਸਰ ਨੀ ਟਾਲਦਾ। ਇਹੋ ਜਿਹਾ ਸਮਾਂ ਉਹਨੂੰ ਮਿਲਿਆ ਹੋਵੇ ਤੇ ਉਹ ਐਸੇ ਸਮੇਂ ਦੀ ਟਾਲਨਾ ਨਹੀਂ ਕਰਦਾ।
ਮਾਰ ਲੇਤਾ ਕਰਤੇ ਉਤਾਲਾ,
ਔਰ ਉਹ ਤਾਵਲਾ ਹੋ ਕੇ ਉਸੇ ਵੇਲੇ ਆਪਣੇ ਦੁਸ਼ਮਣ ਨੂੰ ਮਾਰ ਮੁਕਾਉਂਦਾ ਹੈ, ਜਿਹੜਾ ਚੰਗੀ ਕੁੱਲ ਦਾ ਹੋਵੇ।
ਹੁਣ ਪਠਾਨ ਕਹਿ ਕੋਪ ਕਨੇਰੇ,
ਇਹਦਾ ਇਹ ਬਚਨ ਕਹਿ ਕੇ ਮਹਾਰਾਜ ਜੀ ਨੇ ਪਠਾਨ ਗੁੱਲ ਖਾਂ ਦੇ ਹਿਰਦੇ ਚ ਗੁੱਸਾ ਜਗਾ ਦਿੱਤਾ, ਇਹਦੇ ਅੰਦਰ ਬੜਾ ਭਾਰੀ ਕ੍ਰੋਧ ਜਗਾ ਦਿੱਤਾ।
ਜਥਾ ਸਰਬ ਸੁਖ ਤੇ ਕੋ ਛੇਰੇ,
ਔਰ ਕਹਿੰਦੇ ਇੰਨਾ ਜਿਆਦਾ ਗੁੱਸਾ ਇਹਦੇ ਅੰਦਰ ਪੈਦਾ ਕਰ ਦਿੱਤਾ, ਮਾਨੋ ਜਿਵੇਂ ਕਿਸੇ ਜ਼ਹਿਰੀਲੇ ਨਾਗ ਨੂੰ ਕਿਸੇ ਨੇ ਅਚਨਚੇਤ ਛੇੜ ਦਿੱਤਾ ਹੋਵੇ, ਏਦਾਂ ਮਾਨੋ ਇਹਦੇ ਅੰਦਰ ਕਿਸੇ ਨੇ ਛੇੜ ਕੇ ਇੰਨਾ ਗੁੱਸਾ ਭਰ ਦਿੱਤਾ ਗੁੱਲ ਖਾਂ ਅੰਦਰ।
ਹਿਮ ਗਜ ਖੂਨੀ ਤੋਮਰ ਪ੍ਰੇਰੇ,
ਕਹਿੰਦੇ ਜਿਵੇਂ ਕਿਸੇ ਖੂਨੀ ਗਜ ਨੂੰ ਕਿਸੇ ਤੋਮਰ ਨਾਲ ਬਰਛੀ ਨਾਲ ਪ੍ਰੇਰਿਆ ਜਾਵੇ ਤੇ ਹੋਰ ਜਿਆਦਾ ਉਹ ਭਿਅੰਕਰ ਹੋ ਜਾਂਦਾ, ਖੂਨੀ ਹੋ ਜਾਂਦਾ।
ਕੰਕਰ ਸੋ ਜਿਮ ਘੇਰ ਛੇਰੇ,
ਜਾਂ ਸਾਹਮਣੇ ਬੱਬਰ ਸ਼ੇਰ ਬੈਠਾ ਹੋਵੇ ਤੇ ਸ਼ੇਰ ਨੂੰ ਕੋਈ ਪੱਥਰ ਮਾਰ ਕੇ ਛੇੜੇ, ਤੇ ਕਹਿੰਦੇ ਫਿਰ ਉਹ ਸ਼ੇਰ ਜਿਵੇਂ ਗੁੱਸੇ ਵਿਚ ਆ ਕੇ ਦਹਾੜਦਾ।
ਤਿਸ ਪਠਾਨ ਲੈ ਦੀਰਗ ਸਵਾਸਾ,
ਕਹਿੰਦੇ ਉਸੇ ਤਰ੍ਹਾਂ ਅੱਜ ਗੁੱਲ ਖਾਂ ਨੂੰ ਮਾਨੋ ਜਿਵੇਂ ਗੁਰੂ ਸਾਹਿਬ ਨੇ ਛੇੜਿਆ ਹੋਵੇ, ਔਰ ਇਹਦੇ ਅੰਦਰ ਵੀ ਉਸੇ ਤਰ੍ਹਾਂ ਬਹੁਤ ਜਿਆਦਾ ਗੁੱਸਾ ਆਇਆ, ਔਰ ਉਸ ਗੁੱਸੇ ਨਾਲ ਲੰਮੇ ਲੰਮੇ ਹੌਕੇ ਭਰਦਾ, ਲੰਮੇ ਲੰਮੇ ਸਾਹ ਲੈਂਦਾ ਗੁੱਸੇ ਨੂੰ ਕਾਬੂ ਵਿਚ ਕਰਨ ਲਈ।
ਸੋਚਿਤ ਰਹੋ ਤੋ ਗੁਰ ਪਾਸਾ,
ਫਿਰ ਵੀ ਸਤਿਗੁਰਾਂ ਦੇ ਕੋਲ ਬੈਠਾ ਬੈਠਾ ਸੋਚਦਾ ਰਿਹਾ, ਮਹਾਰਾਜ ਜੀ ਦੇ ਕੋਲ ਬੈਠਾ ਬੈਠਾ ਮਨ ਹੀ ਮਨ ਸੋਚਦਾ ਰਿਹਾ।
ਜਾਨਾ ਸਮਾ ਜਾਨ ਕਹਿ ਧਮੋ,
ਔਰ ਇਹਨੇ ਵੇਖਿਆ ਵੀ ਹੁਣ ਸਤਿਗੁਰਾਂ ਕੋਲੋਂ ਵਿਦਾ ਹੋਣ ਦਾ ਸਮਾਂ ਹੋ ਗਿਆ, ਸਤਿਗੁਰਾਂ ਕੋਲੋਂ ਵਾਪਸ ਜਾਣ ਦਾ ਸਮਾਂ ਹੋ ਗਿਆ।
ਉੱਠਿਓ ਕੋਪ ਦ੍ਰਿਗ ਕੀਨ ਸਲਾਮੋ,
ਇਹਨੇ ਉੱਠਿਆ ਅੱਜ ਝੁੱਕ ਕੇ, ਓਦਾਂ ਮੱਥਾ ਨਹੀਂ ਟੇਕਿਆ ਜਿਵੇਂ ਅੱਗੇ ਟੇਕਦਾ ਸੀ, ਅੱਖਾਂ ਨਾਲ ਹੀ ਥੋੜਾ ਜਿਹਾ ਝੁੱਕ ਕੇ ਨਮਸਕਾਰ ਕੀਤੀ ਹੈ, ਔਰ ਬੜੇ ਗੁੱਸੇ ਵਿਚ ਬੜੇ ਰੋਸ ਵਿਚ ਗੁੱਲ ਖਾਂ ਮੁੜਿਆ ਹੈ।
ਸਮੁੱਖ ਨਾ ਦੇਖ ਸਕੈ ਮਨ ਫਿਰਿਓ,
ਇਹੋ ਜਿਹਾ ਮਨ ਫਿਰਿਆ ਗੁੱਲ ਖਾਂ ਦਾ ਕਿ ਹੁਣ ਸਤਿਗੁਰਾਂ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਨਹੀਂ ਵੇਖ ਸਕਦਾ, ਮਹਾਰਾਜ ਜੀ ਦੇ ਸਾਹਮਣੇ ਗੁਰਦੇਵ ਦੇ ਚਿਹਰੇ ਵੱਲ ਨਹੀਂ ਤੱਕ ਸਕਦਾ।
ਤਬੈ ਇਨਾਮ ਦੇਵਾਵਨ ਕਰਿਓ,
ਮਹਾਰਾਜ ਜੀ ਨੇ ਆਖਿਆ ਲਿਆਓ ਬਈ ਇਨਾਮ ਦਿਓ ਗੁੱਲ ਖਾਂ ਨੂੰ। ਮਹਾਰਾਜ ਜੀ ਨੇ ਖਜ਼ਾਨੇ ਚੋ ਇਨਾਮ ਮੰਗਵਾ ਕੇ ਗੁੱਲ ਖਾਂ ਨੂੰ ਦਿੱਤਾ।
ਪੰਜ ਰਜਤ ਪਣ ਲੈ ਚੱਲ ਆਇਓ,
ਕਿੰਨਾ ਇਨਾਮ ਦਿੱਤਾ? 5 ਰੁਪਈਏ, 5 ਰੁਪਈਏ ਇਨਾਮ ਦਿੱਤਾ ਗੁੱਲ ਖਾਂ ਨੂੰ। 5 ਰੁਪਈਏ ਉਹ ਲੈ ਕੇ ਗੁੱਲ ਖਾਂ ਦੀਨ ਮਨਾ ਜਿਹਾ ਹੋਇਆ, ਮਨ ਚ ਗੁੱਸਾ ਬਹੁਤ ਜਿਆਦਾ, ਕ੍ਰੋਧ ਬਹੁਤ ਜਿਆਦਾ ਗੁੱਲ ਖਾਂ ਦੇ, ਤੇ ਪਿਛਾਂ ਨੂੰ ਵਾਪਸ ਹਟਿਆ, ਵਾਪਸ ਆਪਣੇ ਘਰ ਨੂੰ ਮੁੜਿਆ।
ਚਿੱਤ ਚਿੰਤਾ ਬਦ ਨਦੀ ਬਾਯੋ,
ਚਿੱਤ ਦੇ ਵਿਚ ਬੜੀ ਭਾਰੀ ਚਿੰਤਾ, ਮਨ ਹੀ ਮਨ ਬੜੀ ਭਾਰੀ ਚਿੰਤਾ, ਏਦਾਂ ਚਿੰਤਾ ਮਾਨੋ ਜਿਵੇਂ ਚਿੰਤਾ ਦੀ ਨਦੀ ਦੇ ਵਿਚ ਗੁੱਲ ਖਾਂ ਵਹਿ ਟੁਰਿਆ ਹੋਵੇ, ਚਿੰਤਾ ਦੀ ਨਦੀ ਦੇ ਵਿਚ ਗੁੱਲ ਖਾਂ ਵਹਿ ਟੁਰਿਆ ਹੋਵੇ।
ਬੈਠਿਓ ਜਨਨੀ ਕੇ ਡਿੱਗ ਜਾਇਓ,
ਇਹ ਜਾ ਕੇ ਆਪਣੀ ਜਨਨੀ, ਇਹਦੀ ਮਾਂ ਸੀ ਉੱਥੇ ਗੁੱਲ ਖਾਂ ਦੀ, ਇਹ ਘਰ ਆਇਆ ਤੇ ਘਰ ਆ ਕੇ ਆਪਣੀ ਮਾਂ ਦੇ ਕੋਲ ਬੈਠਾ ਹੈ।
ਨੈ ਬੋਲਤ ਮਨ ਮਨੋ ਹਰਾਇਓ,
ਬੋਲਿਆ ਨੀ, ਆ ਕੇ ਮਾਂ ਦੇ ਕੋਲ ਬਹਿ ਜਰੂਰ ਗਿਆ ਪਰ ਬੋਲਿਆ ਨੀ, ਕੁਝ ਗੱਲ ਨੀ ਕੀਤੀ, ਏਦਾਂ ਜਾਪਦਾ ਜਿਵੇਂ ਸਾਰਾ ਕੁਝ ਹਾਰ ਕੇ ਆ ਗਿਆ ਹੋਵੇ।
ਬੂਜਤ ਹੇ ਸੁਤ ਕਿਉਂ ਅਨਮਾਨੋ,
ਗੁੱਲ ਖਾਂ ਦੀ ਸ਼ਕਲ ਉਤਰੀ ਹੋਈ ਵੇਖ ਕੇ, ਚਿਹਰਾ ਉਤਰਿਆ ਹੋਇਆ ਵੇਖ ਕੇ, ਪਰੇਸ਼ਾਨ ਜਿਹਾ ਵੇਖ ਕੇ, ਗੁੱਸੇ ਚ ਵੇਖ ਕੇ ਗੁੱਲ ਖਾਂ ਨੂੰ ਇਹਦੀ ਮਾਂ ਪੁੱਛਦੀ ਹੈ, ਕਹਿੰਦੀ ਆ ਪੁੱਤ ਗੁੱਲ ਖਾਂ ਕੀ ਗੱਲ, ਅਨਮਨਾ ਜਿਹਾ ਨਜ਼ਰ ਆਉਂਦਾ ਹੈ,
ਕਹਾਂ ਵਿਗਾੜਿਓ ਕਾਰਜ ਕਨੋ,
ਦੱਸ ਤੇਰਾ ਕੋਈ ਕੰਮ ਤਾਂ ਨੀ ਵਿਗੜ ਗਿਆ, ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਤਾਂ ਨਹੀਂ ਤੇਰੇ ਕੋਲ ਆ ਗਈ?
ਨਹੀਂ ਬਦਨ ਪੂਰਨ ਸਮੇਰੋਂ।
ਤੇਰਾ ਚਿਹਰਾ ਮੈਨੂੰ ਪਹਿਲੇ ਵਾਂਗੂ ਨਜ਼ਰ ਨਹੀਂ ਪਿਆ ਆਉਂਦਾ, ਜਿਵੇਂ ਤੇਰਾ ਚਿਹਰਾ ਪਹਿਲਾਂ ਖਿੜਿਆ ਹੁੰਦਾ ਸੀ ਗੁਰੂ ਜੀ ਕੋਲੋਂ ਆ ਕੇ। ਅੱਜ ਤੇਰਾ ਚਿਹਰਾ ਉਤਰਿਆ ਹੋਇਆ, ਚਿਹਰੇ ਤੇ ਤੇਰੇ ਚਿੰਤਾ ਨਜ਼ਰ ਆਉਂਦੀ ਹੈ।
ਚਿੰਤਾ ਬਸੀ ਕਹਾ ਚਿਤ ਤੇਰੋ।
ਅੱਜ ਤੇਰਾ ਇਹ ਚਿੱਤ ਕਿਸ ਗੱਲ ਦੀ ਚਿੰਤਾ ਕਰ ਰਿਹਾ? ਅੱਜ ਤੇਰਾ ਇਹ ਮਨ ਕਿਉਂ ਚਿੰਤਾ ਵਸੀਕਾਰ ਹੋ ਰਿਹਾ?
ਸੁਣ ਮਾਤਾ ਤੇ ਸਰਬ ਬਿਰਤੰਤ।
ਗੁਲ ਖਾਂ ਨੇ ਜਦੋਂ ਆਪਣੀ ਮਾਂ ਦੇ ਕੋਲੋਂ ਇਹ ਸਾਰੇ ਬੋਲ ਸੁਣੇ,
ਕਰਿਓ ਸੁਨਾ ਮਨ ਆਪਣਾ ਬਿਰਤਾਂਤ।
ਫਿਰ ਇਹਨੇ ਆਪਣਾ ਸਾਰਾ ਬਿਰਤਾਂਤ ਜੋ ਜੋ ਹੋਇਆ ਸੀ ਉੱਥੇ ਇਹ ਆਪਣੀ ਮਾਂ ਨੂੰ ਸੁਣਾਉਂਦਿਆਂ ਬੋਲਿਆ, ਕਹਿਣ ਲੱਗਾ,
ਹਮ ਪਠਾਨ ਕੇ ਪੋਤ ਗੁਸੈਲੇ।
ਕਹਿਣ ਲੱਗਾ, ਮਾਤਾ ਅਸੀਂ ਪਠਾਣਾ ਦੇ ਪੁੱਤਰ ਹੁੰਨੇ ਆ ਤੇ ਪਠਾਣਾ ਦੇ ਪੁੱਤਰਾਂ ਵਿੱਚ ਗੁੱਸਾ ਕੁੱਟ ਕੇ ਭਰਿਆ ਹੁੰਦਾ, ਅਸੀਂ ਬੜੇ ਗੁਸੈਲੇ ਸੁਭਾਅ ਵਾਲੇ ਹੁੰਦੇ ਆ, ਮਾਤਾ ਤੈਨੂੰ ਪਤਾ ਹੀ ਹੈ।
ਸ਼੍ਰੀ ਗੁਰਪੁਰਬ ਬਾਤ ਚਿਤਾਲੇ।
ਅੱਜ ਗੁਰੂ ਗੋਬਿੰਦ ਸਿੰਘ ਨੇ ਮੈਨੂੰ ਕੋਈ ਪੁਰਾਣੀ ਗੱਲ ਚੇਤੇ ਕਰਾ ਦਿੱਤੀ ਹੈ। ਅੱਜ ਇੱਕ ਬੜੀ ਪੁਰਾਣੀ ਗੱਲ ਗੁਰੂ ਗੋਬਿੰਦ ਸਿੰਘ ਨੇ ਮੈਨੂੰ ਚੇਤੇ ਕਰਾਈ ਹੈ।
ਬੈਨ ਬਾਨ ਤੇ ਬੀਦਨ ਕਿੰਨਾ।
ਇਹੋ ਜੇ ਬੋਲ ਬੋਲੇ ਨੇ ਗੁਰੂ ਗੋਬਿੰਦ ਸਿੰਘ ਨੇ ਕਿ ਜਿਹੜੇ ਉਹਨਾਂ ਦੇ ਬੋਲਾਂ ਨਾਲ ਮੇਰਾ ਕਲੇਜਾ ਬੰਨਿਆ ਗਿਆ, ਮੇਰਾ ਦਿਲ ਬੰਨਿਆ ਗਿਆ, ਇਹੋ ਜੇ ਬੋਲ ਬੋਲੇ ਨੇ।
ਛੇਕ ਕਲੇਜੇ ਮੈਂ ਕਰ ਦੀਨਾ।
ਇਹੋ ਜਿਹਾ ਬੋਲ ਬੋਲਿਆ ਤੇ ਉਹ ਬੈਣ ਵਾਣ ਵਾਂਗੂ ਮੇਰੇ ਕਲੇਜੇ ਵਿੱਚ ਵੱਜਾ ਕਿ ਜਿਸ ਬੋਲ ਨੇ ਮੇਰੇ ਕਲੇਜੇ ਨੂੰ ਵਿੰਨ ਕੇ ਵਿੱਚ ਛੇਕ ਪਾ ਕੇ ਰੱਖ ਦਿੱਤਾ ਹੈ।
ਘਾਤ ਕਰਤ ਮੈਂ ਸੋਚਤ ਰਹੋ।
ਔਰ ਇਸ ਤਰ੍ਹਾਂ ਦਾ ਘਾਤ ਮੈਂ ਉਸ ਵੇਲੇ ਸੋਚਦਾ ਰਿਹਾ ਉਹਨਾਂ ਦੇ ਕੋਲ ਬੈਠ ਕੇ।
ਕਈ ਵਾਰ ਮੋਸੋਂ ਅਸ ਕਹਿਓ।
ਉਹਨਾਂ ਨੇ ਕਈ ਵਾਰ ਮੈਨੂੰ ਇਹ ਕਹੀ ਗੱਲ, ਇੱਕ ਵਾਰੀ ਨਹੀਂ ਬਾਰ ਬਾਰ ਦੁਹਰਾ ਕੇ ਗੱਲ ਕਹੀ ਹੈ।
ਸੁਣਤ ਪਠਾਣੀ ਸੁਤ ਕੋ ਬਰਜਿਓ।
ਜਦੋਂ ਪਠਾਣੀ ਨੇ ਸੁਣਿਆ ਨਾ, ਇਹਦੀ ਮਾਂ ਨੇ ਗੁਲ ਖਾਂ ਦੀ ਨੇ, ਉਹਨੇ ਸੁਣ ਕੇ ਆਪਣੇ ਪੁੱਤਰ ਨੂੰ ਵਰਜਿਆ, ਉਹ ਸਿਆਣੀ ਸੀ, ਉਹਨੇ ਵਰਜਿਆ। ਉਸ ਵੇਲੇ ਕਹਿਣ ਲੱਗੀ,
ਮਾਰਨ ਮਰਨੇ ਤੇ ਚਿੱਤ ਲਰਜਿਓ।
ਕਹਿਣ ਲੱਗੀ ਵੀ ਉਹਦਾ ਵੀ ਉਹਨੇ ਵੇਖਿਆ ਵੀ ਤਾਂ ਮਾਰਨ ਮਰਾਨ ਦੀ ਗੱਲ ਕਰਨ ਲੱਗ ਪਿਆ ਵੀ ਗੁਰੂ ਜੀ ਨੂੰ ਜਾਂ ਮਾਰ ਦਿਆਂ ਜਾਂ ਮਰ ਜਾਵਾਂ, ਤੇ ਉਹਦਾ ਮਨ ਥੋੜਾ ਜਿਹਾ ਡਰਿਆ, ਪਠਾਣੀ ਦਾ ਮਨ ਭੈ ਪੀਤ ਹੋਇਆ।
ਗੁਰ ਕੋ ਕਹਿਣ ਦਿਓ ਜਿਮਕਾਏ।
ਕਹਿਣ ਲੱਗੀ, ਪੁੱਤਰ ਗੁਲ ਖਾਂ, ਗੁਰੂ ਜੀ ਜੋ ਕਹਿੰਦੇ ਨੇ ਉਹਨਾਂ ਨੂੰ ਕਹਿਣ ਦੇ, ਉਹਨਾਂ ਦੇ ਕਹਿਣ ਦਾ ਗੁੱਸਾ ਨਾ ਮਨਾਈ, ਉਹਨਾਂ ਨੂੰ ਜੋ ਮਨ ਵਿੱਚ ਆਵੇ ਉਹ ਜੋ ਕਹਿੰਦੇ ਨੇ ਕਹਿਣ ਦੇ।
ਸਦਾ ਪਾਲਤੇ ਹਮਕੋ ਰਹੇ।
ਉਹ ਸਦਾ ਸਾਨੂੰ ਪਾਲਦੇ ਰਹੇ ਨੇ, ਉਹ ਸਾਡੇ ਪਾਲਣਹਾਰ ਨੇ।
ਸੁਣ ਕਹਿ ਰਹੇ ਸੋ ਨਾ ਮ੍ਰਿਦ ਬਚ ਕਹੋ।
ਜੇ ਕੋਈ ਉਹ ਬਚਨ ਆਪਣੇ ਮੁਖੋਂ ਕਰਦੇ ਨੇ ਤੇ ਸੁਣ ਕੇ ਤੂੰ ਆਪਣੇ ਮਨ ਚ ਰੋਸ ਨਾ ਮਨਾਇਆ ਕਰ, ਤੂੰ ਆਪਣੇ ਮਨ ਵਿੱਚ ਗੁੱਸਾ ਨਾ ਮਨਾਇਆ ਕਰ।
ਪੁਰਸੋਂ ਸੰਦ ਸਦਾ ਸੁਖ ਲਓ।
ਜੇ ਤੂੰ ਸਦਾ ਸੁਖ ਲੈਣਾ ਚਾਹੁੰਦਾ ਗੁਲ ਖਾਂ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਸਦਾ ਸੰਧੀ ਬਣਾ ਕੇ ਰੱਖੀ, ਉਹਨਾਂ ਦੇ ਨਾਲ ਸਦਾ ਪਿਆਰ ਤੇ ਮੁਹੱਬਤ ਰੱਖੀ।
ਅਲਪ ਬੈਸ ਤੂੰ ਤਰਨ ਨਾ ਪਇਓ।
ਹਾਲੇ ਤੇਰੀ ਉਮਰ ਵੀ ਛੋਟੀ, ਤੂੰ ਬਹੁਤਾ ਜਵਾਨ ਵੀ ਨਹੀਂ ਹੋਇਆ ਹਜੇ, 18-19 ਸਾਲਾਂ ਦਾ, 20 ਸਾਲਾਂ ਦਾ ਤੂੰ ਗੱਭਰੂ ਹੈ, ਹਾਲੇ ਤੂੰ ਭਰ ਜਵਾਨੀ ਵਿੱਚ ਵੀ ਨਹੀਂ ਆਇਆ।
ਜੋ ਜੀਵਨ ਆਪਣਾ ਹਿੱਤ ਲਇਓ।
ਇਸ ਕਰਕੇ ਤੈਨੂੰ ਤਾਂ ਆਪਣਾ ਜੀਵਨ ਲੋੜਨਾ ਚਾਹੀਦਾ ਵੀ ਤੂੰ ਲੰਮੀ ਜ਼ਿੰਦਗੀ ਭੋਗਣੀ ਹੈ, ਤੂੰ ਲੰਮਾ ਜੀਵਨ ਪ੍ਰਾਪਤ ਕਰਨਾ ਹੈ।
ਜੋ ਸ਼੍ਰੀ ਗੁਰ ਕੇ ਤੀਰ ਬਿਗਾਰੈ ਸਿੰਘ ਅਨੇਕ ਤੁਰਤੀ ਮਾਰੈ।
ਨਾਲੇ ਗੁਲ ਖਾਂ, ਗੁਰੂ ਗੋਬਿੰਦ ਸਿੰਘ ਸਾਹਿਬ ਤੇ ਹਮਲਾ ਕਰਨਾ ਕੋਈ ਸੌਖੀ ਗੱਲ ਨਹੀਂ। ਜੇ ਤੂੰ ਉਹਨਾਂ ਦੇ ਕੋਲ ਜਾ ਕੇ ਜਾਂ ਕੋਈ ਹੋਰ ਵੀ ਜੇ ਉਹਨਾਂ ਦੇ ਕੋਲ ਜਾ ਕੇ ਉਹਨਾਂ ਨੂੰ ਕੋਈ ਮਾਰੇਗਾ ਤੇ ਜਿਹੜੇ ਉਹਨਾਂ ਦੇ ਆਲੇ ਦੁਆਲੇ ਸਿੰਘ ਨੇ ਭਲਾ ਉਹਨੂੰ ਛੱਡਣਗੇ? ਜਿਹੜੇ ਉਹਨਾਂ ਦੇ ਆਲੇ ਦੁਆਲੇ ਉਹਨਾਂ ਦੇ ਸੂਰ ਬੀਰ ਬਹਾਦਰ ਯੋਧੇ ਸਿੰਘ ਨੇ, ਉਹ ਭਲਾ ਉਹਨੂੰ ਕਿਵੇਂ ਛੱਡਣਗੇ? ਉਹਨੂੰ ਵੀ ਮਾਰ ਮੁਕਾਉਣਗੇ ਜਿਹੜਾ ਗੁਰੂ ਜੀ ਨੂੰ ਮਾਰਨ ਦਾ ਯਤਨ ਕਰੇਗਾ।
ਤੁਝ ਕੋ ਦੇਤ ਦਰਬ ਹਿਤ ਕਰੋ ਕਰੈ।
ਵੇਖ ਤੇਰੇ ਨਾਲ ਗੁਰੂ ਜੀ ਕਿੰਨਾ ਪਿਆਰ ਕਰਦੇ ਨੇ, ਤੈਨੂੰ ਰੋਜ਼ ਰੁਪਈਏ ਦਿੰਦੇ ਨੇ, ਜਦੋਂ ਜਾਣਾ ਤੈਨੂੰ 5 ਰੁਪਈਏ ਖਜ਼ਾਨੇ ਚੋਂ ਕਢਾ ਕੇ ਰੋਜ਼ ਦਿੰਦੇ ਹਨ।
ਹੱਸ ਹੋਏ ਕੁਝ ਕੋਪ ਨਾ ਧਰੈ।
ਉਹ ਹੱਸਦੇ ਹੋਣਗੇ ਤੇਰੇ ਨਾਲ, ਜੇ ਉਹਨਾਂ ਨੇ ਏਦਾਂ ਦੀ ਗੱਲ ਕੀਤੀ ਵੀ ਹੈ ਨਾ ਤੇ ਹਾਸੀ ਦੇ ਵਿੱਚ ਕੀਤੀ ਹੋਣੀ ਹੈ। ਤੂੰ ਸੁਣ ਕੇ ਆਪਣੇ ਮਨ ਚ ਗੁੱਸਾ ਨਾ ਮਨਾ, ਤੂੰ ਗੁਰੂ ਸਾਹਿਬ ਦੇ ਬਚਨ ਸੁਣ ਕੇ ਏਦਾਂ ਆਪਣੇ ਮਨ ਚ ਰੋਸ ਨਾ ਮਨਾ।
ਇਤਿਹਾਦਕ ਬਹੁਤ ਸਮਝਾਇਓ,
ਇਤਿਹਾਦਕ ਬਹੁਤ ਸਾਰੀਆਂ ਗੱਲਾਂ ਕਹਿ ਕਹਿ ਕੇ ਦੀ ਮਾਂ ਨੇ ਆਪਣੇ ਪੁੱਤਰ ਗੁਲ ਖਾਂ ਨੂੰ ਸਮਝਾਇਆ।
ਤੋ ਨਾ ਤਿਸਨੇ ਮਨ ਠਹਿਰਾਇਓ,
ਪਰ ਗੁਲ ਖਾਂ ਦੇ ਮਨ ਦੇ ਵਿਚ ਮਾਂ ਦਾ ਇੱਕ ਬੋਲ ਨੀ ਚੰਗਾ ਲੱਗਾ। ਉਹਦੇ ਮਨ ਵਿਚ ਤਾਂ ਕੁਝ ਹੋਰ ਹੀ ਹੁਣ ਚੱਲ ਰਿਹਾ, ਹੋਰ ਹੀ ਅਨੇਕ ਪ੍ਰਕਾਰ ਦੀਆਂ ਮਨ ਦੇ ਵਿਚ ਖੋਟੀਆਂ ਸੋਚਾਂ ਸੋਚ ਰਿਹਾ।
ਚਿਤਵਤ ਚਿਤ ਸੁਭਤਿਓ ਪਰ ਰਾਤੇ,
ਆਪਣੇ ਚਿਤ ਵਿਚ ਉਸ ਗੱਲ ਨੂੰ ਚਿਤ ਵੀ ਜਾਂਦਾ ਜੋ ਗੁਰੂ ਸਾਹਿਬ ਨੇ ਕਹੀ ਹੈ, ਔਰ ਉਹਨੂੰ ਚਿਤ ਵਧਿਆ ਰਾਤ ਨੂੰ ਸੌਣ ਲੱਗਾ ਆਪਣੇ ਪਲਗੇ ਤੇ ਪਿਆ ਹੋਇਆ।
ਚਿਤ ਮੈਂ ਰੜਕਤ ਉੱਠਦੇ ਹੋ ਪ੍ਰਾਤੇ,
ਉਹ ਗੱਲ ਜਿਹੜੀ ਗੁਰੂ ਸਾਹਿਬ ਨੇ ਕਹੀ ਹੈ ਕਿ ਆਪਣੇ ਬਜ਼ੁਰਗਾਂ ਦਾ ਪਿਓ ਦਾਦੇ ਦਾ ਜਿਹੜਾ ਬਦਲਾ ਨਾ ਲਵੇ ਉਹਦੇ ਮੂੰਹ ਤੇ ਥੁੱਕਣਾ ਚਾਹੀਦਾ, ਤਿਰਕਾਰ ਹੈ ਉਹਦਾ ਜੀਵਨ। ਇਹ ਸੁਣ ਸੁਣ ਕੇ ਗੱਲ ਉਹਦੇ ਹਿਰਦੇ ਚ ਰਿੜਕ ਰਹੀ ਹੈ, ਏਦਾਂ ਚੁੱਭ ਰਹੀ ਹੈ ਮਾਨੋ ਜਿਵੇਂ ਪੈਰ ਦੇ ਵਿਚ ਕੰਡਾ ਪਿਆ ਰੜਕਦਾ, ਏਦਾਂ ਇਹਦੇ ਕਲੇਜੇ ਚ ਬੋਲ ਰੜਕ ਰਹੇ ਨੇ।
ਥੁੱਕ ਜਨਮ ਭਾਖਿਓ ਬੋ ਬਾਰੇ,
ਗੁਰੂ ਜੀ ਨੇ ਕਿਹਾ ਸੀ ਥੁੱਕ ਇਹੋ ਜਿਹੇ ਜਨਮ ਦੇ ਉੱਤੇ, ਇਹੋ ਜਿਹੇ ਜਨਮ ਦੇ ਉੱਤੇ ਤਰਕਾਰ ਹੈ ਜਿਹੜਾ ਆਪਣੇ ਪਿਓ ਦਾਦੇ ਦਾ ਬਦਲਾ ਨਾ ਲੈ ਸਕੇ, ਵੈਰ ਨਾ ਲੈ ਸਕੇ।
ਉਹ ਕਪੂਤ ਸੁਣਾਏ ਉਚਾਰੇ,
ਗੁਰੂ ਜੀ ਨੇ ਸੁਣਾਇਆ ਕਿ ਉਹ ਕਪੁੱਤਰ ਹੈ, ਉਹ ਕਪੂਤ ਹੈ, ਐਸਾ ਉਹ ਪੁੱਤਰ ਨਹੀਂ ਹੋ ਸਕਦਾ।
ਖਾਨ ਪਾਨ ਕਰ ਦਿਵਸ ਗੁਜ਼ਾਰਾ,
ਇਹ ਤਾਂ ਖਾਨ ਪਾਨ ਕਰਕੇ ਇਹਨੇ ਦਿਨ ਸਾਰਾ ਬਤੀਤ ਕੀਤਾ, ਰਾਤ ਬਤੀਤ ਕੀਤੀ।
ਟਰਿਓ ਦੁਪਹਿਰੇ ਸਮੋ ਨਿਆਰਾ,
ਔਰ ਦੁਪਹਿਰਾ ਟਰਿਆ ਹੈ ਤੇ ਦੁਪਹਿਰ ਜਦੋਂ ਢਲੀ ਹੈ,
ਇੱਕ ਜਾਮ ਦਿਨ ਤੇ ਚੱਲ ਗਏ।
ਇੱਕ ਜਾਮ ਜਦੋਂ ਦਿਨ ਰਹਿੰਦਾ ਸੀ, ਯਾਨੀ ਕਿ ਸ਼ਾਮ ਦਾ ਸਮਾਂ ਹੋਇਆ ਨਾ, ਅਗਲਾ ਦਿਨ ਚੜ ਗਿਆ, ਰਾਤ ਬੀਤ ਗਈ, ਅਗਲਾ ਦਿਨ ਵੀ ਸਾਰਾ ਕੱਢ ਦਿੱਤਾ, ਜਦੋਂ ਸ਼ਾਮ ਦਾ ਪੈਰ ਕ ਦਿਨ ਰਿਹਾ।
ਕਰ ਸਲਾਮ ਕੋ ਹੇਰਤ ਭਇਓ,
ਇਹ ਫਿਰ ਚੱਲ ਕੇ ਆਇਆ ਕਲਗੀਧਰ ਕੋਲ, ਔਰ ਕਲਗੀਧਰ ਜੀ ਦੇ ਕੋਲ ਆ ਕੇ ਨੇ ਮਹਾਰਾਜ ਜੀ ਨੂੰ ਸਲਾਮ ਕੀਤੀ।
ਭਾਵੀ ਪ੍ਰੇਰਿਓ ਦਰਸ਼ਨ ਕੀਨ,
ਅੱਜ ਇਹਦੀ ਭਾਵੀ ਪ੍ਰੇਰ ਕੇ ਨੂੰ ਲੈ ਕੇ ਆਈ ਹੈ, ਅੱਜ ਗੁਲਖਾਂ ਨੂੰ ਹੋਣੀ ਪ੍ਰੇਰ ਕੇ ਲਿਆਈ ਹੈ ਸਤਿਗੁਰਾਂ ਦੇ ਕੋਲ, ਔਰ ਆ ਕੇ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ ਨੇ।
ਸ਼੍ਰੀ ਪ੍ਰਭ ਕਹਿ ਕਹਿ ਆਦਰ ਦੀਨ,
ਮਹਾਰਾਜ ਜੀ ਨੇ ਵੀ ਬੜਾ ਸਤਿਕਾਰ ਦਿੱਤਾ, ਗੁਲਖਾਂ ਨੂੰ ਕਹਿ ਕੇ ਆਦਰ ਦਿੱਤਾ, ਆਪਣੇ ਕੋਲ ਬਿਠਾਇਆ।
ਨਿਕਟ ਬਿਠਾਏ ਸਰਾਨ ਲਾਗੇ,
ਲਾਗੇ ਬਿਠਾ ਕੇ ਮਹਾਰਾਜ ਜੀ ਗੁਲਖਾਂ ਨੂੰ ਸਲਾਉਣ ਲੱਗੇ।
ਖਾਨਨ ਬੰਤ ਨਤਾ ਜੀ ਰਨ ਭਾਗੇ,
ਮਹਾਰਾਜ ਜੀ ਕਹਿੰਦੇ ਵੀ ਬਲਿਆਰ ਤੁਹਾਡੇ ਜੇ ਖਾਨਾ ਤੋਂ, ਕਿਉਂਕਿ ਤੇਰੇ ਜਿਹੜੇ ਖਾਨ ਹੁੰਦੇ ਨੇ ਗੁਲਖਾਂ, ਉਹ ਜੰਗ ਦੇ ਮੈਦਾਨ ਚ ਜੇ ਖਲੋਤੇ ਹੋਣ ਤੇ ਰਣ ਭੂਮੀ ਛੱਡ ਕੇ ਨੀ ਦੌੜਦੇ, ਬੜੀ ਬਹਾਦਰੀ ਨਾਲ ਬੜੀ ਦਲੇਰੀ ਨਾਲ ਰਣ ਭੂਮੀ ਚ ਤੇਰੇ ਜੇ ਖਾਨ ਲੜਦੇ ਨੇ।
ਲੜਤੇ ਕਰੇ ਪ੍ਰਾਨ ਨਾ ਪਿਆਰੇ,
ਜਦੋਂ ਲੜਦੇ ਨੇ ਨਾ ਤੇਰੇ ਜੇ ਖਾਨ, ਤੇਰੇ ਜੇ ਖਾਨਾਂ ਦਾ ਜਿਹੜਾ ਵੰਸ਼ ਹੈ, ਉਹ ਜਦੋਂ ਜੰਗ ਦੇ ਮੈਦਾਨ ਚ ਲੜਦੇ ਨੇ, ਲੜਦਿਆਂ ਆਪਣੇ ਪ੍ਰਾਣਾਂ ਨਾਲ ਪਿਆਰ ਨਹੀਂ ਕਰਦੇ।
ਕਟੂ ਬਾਕ ਕੋ ਨਹੀਂ ਸਾਰੇ,
ਉਹ ਨਾ ਹੀ ਕਿਸੇ ਦਾ ਕੌੜਾ ਬੋਲ ਸਹਾਰਦੇ ਨੇ।
ਕਬੂ ਸਮਾਂ ਉਚਕ ਬਣ ਜਾਵੇ,
ਕਬੂ ਜੇ ਕਿਤੇ ਅਚਾਨਕ ਐਸਾ ਸਮਾਂ ਬਣ ਜਾਵੇ,
ਸ਼ਸਤਰ ਸਭਾ ਮੈਂ ਰਿਪਕੋ ਕਾਮੈ,
ਤੇ ਦੁਸ਼ਮਣ ਦੀ ਸਭਾ ਵਿਚ ਜਾ ਕੇ ਉਹ ਦੁਸ਼ਮਣ ਨੂੰ ਆਪਣੇ ਨੂੰ ਮਾਰ ਮੁਕਾਉਂਦੇ ਨੇ, ਸ਼ਸਤਰ ਹੱਥ ਵਿਚ ਹੋਵੇ ਤੇ ਉਸ ਸ਼ਸਤਰ ਨਾਲ ਆਪਣੇ ਦੁਸ਼ਮਣ ਨੂੰ ਮਾਰ ਮੁਕਾਉਂਦੇ ਨੇ, ਤੇਰੇ ਵਰਗੇ ਜਿਹੜੇ ਦਲੇਰ ਖਾਨ ਹੁੰਦੇ ਨੇ।
ਐਸੀ ਬਾਤਨ ਤੇ ਬਿਰਮਾਏ,
ਏਦਾਂ ਦੀਆਂ ਗੱਲਾਂ ਕਹਿ ਕਹਿ ਕੇ ਸਤਿਗੁਰੂ ਜੀ ਬਿਰਮਾ ਰਹੇ ਨੇ ਗੁਲ ਖਾਨ ਨੂੰ। ਖਾਲਸਾ ਜੀ, ਇੱਥੇ ਇੱਕ ਬੜੀ ਡੂੰਘੀ ਵਿਚਾਰ ਹੈ ਕਿ ਗੁਲ ਖਾਂ ਨੂੰ ਸਤਿਗੁਰੂ ਜੀ ਨੇ ਆਪ ਹੀ ਪ੍ਰੇਰਿਆ ਕਿ ਸਾਡੇ ਤੇ ਹਮਲਾ ਕਰੇ। ਹੁਣ ਇੱਥੇ ਕਈ ਸ਼ੰਕਾ ਵੀ ਕਰਨਗੇ ਵੀ ਜੇ ਗੁਰੂ ਸਾਹਿਬ ਨੇ ਆਪ ਹੀ ਉਹਨੂੰ ਪ੍ਰੇਰ ਕੇ ਕਿਹਾ ਵੀ ਸਾਡੇ ਤੇ ਹਮਲਾ ਕਰੇ, ਇਹਦੇ ਵਿੱਚ ਗੁਲ ਖਾਂ ਦਾ ਕੀ ਕਸੂਰ ਹੈ ਤੇ ਗੁਰੂ ਸਾਹਿਬ ਜੀ ਨੇ ਐਸਾ ਕਿਉਂ ਕੀਤਾ? ਅਸਲ ਵਿੱਚ ਦੁਨੀਆਂ ਦੇ ਜਿਤਨੇ ਜੀਵ ਨੇ ਉਹਨਾਂ ਸਾਰੇ ਜੀਵਾਂ ਦੇ ਜਿਹੜੇ ਪ੍ਰੇਰਕ ਨੇ ਉਹ ਕੌਣ ਨੇ? ਸਾਰੀ ਦੁਨੀਆਂ ਦੇ ਜੀਵਾਂ ਦੇ ਪ੍ਰੇਰਕ ਕੌਣ ਨੇ ਜਿਹੜੇ ਸਾਰਿਆਂ ਨੂੰ ਪ੍ਰੇਰ ਰਹੇ ਨੇ ਅੰਦਰ ਵਰਤ ਕੇ? ਉਹ ਸਤਿਗੁਰੂ ਗੁਰੂ ਕਲਗੀਧਰ ਜੀ ਆਪ ਹੀ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਚਨ ਭਗਤ ਨਾਮਦੇਵ ਜੀ ਦੇ, ਨਈਆ ਤੇ ਬੈਰੇ ਕੰਨਾ, ਜਿਤਨਾ ਵੀ ਇਹ ਸਾਰਾ ਪਸਾਰਾ ਪਸਰਿਆ ਹੋਇਆ ਸਤਿਗੁਰੂ ਜੀ ਉਹਨਾਂ ਦੇ ਨਿਯੰਤਾ ਨੇ, ਸਭ ਨੂੰ ਪ੍ਰੇਰਨ ਵਾਲੇ ਨੇ। ਫਰਕ ਇੰਨਾ, ਉਦਾਂ ਗੁਪਤ ਰੂਪ ਚ ਪ੍ਰੇਰਦੇ ਨੇ ਸਾਰਿਆਂ ਨੂੰ, ਜਿਉਂ ਪ੍ਰੇਰਿਆ ਤਿਉਂ ਕਰਨਾ, ਜਿਵੇਂ ਪ੍ਰੇਰਦੇ ਨੇ ਉਦਾਂ ਜੀਵ ਕਰਦੇ ਨੇ ਨਾ, ਉਦਾਂ ਜੀ ਗੁਪਤ ਰੂਪ ਚ ਪ੍ਰੇਰਦੇ ਨੇ ਸਾਰਿਆਂ ਅੰਦਰ ਵਰਤ ਕੇ। ਇੱਥੇ ਗੋਲਖਾਂ ਦੇ ਸਾਹਮਣੇ ਪ੍ਰਤੱਖ ਬਹਿ ਕੇ ਉਹਨੂੰ ਪ੍ਰੇਰ ਰਹੇ ਨੇ, ਬਸ ਫਰਕ ਇੰਨਾ। ਪ੍ਰੇਰਨਾ ਗੁਰੂ ਸਾਹਿਬ ਦੀ ਚੱਲਣੀ, ਸਭ ਨੂੰ ਪ੍ਰੇਰਦੇ ਨੇ। ਜਿਹਨੂੰ ਇਹਨੂੰ ਪ੍ਰੇਰਿਆ ਵੀ ਤੂੰ ਹਮਲਾ ਕਰ, ਇਹਨੇ ਮਹਾਰਾਜ ਜੀ ਤੇ ਹਮਲਾ ਕਰ ਦੇਣਾ। ਪ੍ਰੇਰਿਆ ਤਾਂ ਗੁਰਦੇਵ ਨਹੀਂ ਹੈ ਨਾ, ਸਤਿਗੁਰਾਂ ਦੀ ਸ਼ਕਤੀ ਅੰਦਰ ਪ੍ਰੇਰ ਰਹੀ ਹੈ। ਇਸ ਕਰਕੇ ਵਾਰ ਵਾਰ ਮਹਾਰਾਜ ਜੀ ਇਹ ਬਚਨ ਕਹਿ ਰਹੇ ਨੇ। ਤੋ ਇਸ ਤਰ੍ਹਾਂ ਸਤਿਗੁਰੂ ਜੀ ਨੇ ਗੁਲਖਾਂ ਦੇ ਮਨ ਨੂੰ ਇੱਕ ਵਾਰੀ ਬਿਰਮਾਇਆ ਹੈ।
ਐਸੀ ਬਾਤਨ ਤੇ ਬਿਰਮਾਏ,
ਹਾਂਜੀ,
ਪਨ ਚੋਪੜ ਕੋ ਗਈ ਵਿਛਾਏ।
ਮਹਾਰਾਜ ਜੀ ਨੇ ਫਿਰ ਚੋਪੜ ਮੰਗਾਇਆ ਤੇ ਚੋਪੜ ਵਿਛਾਇਆ ਹੈ।
ਖੇਲਤ ਬਾਜੀ ਨਰਦ ਪਰ ਹਾਰੈ।
ਮਹਾਰਾਜ ਜੀ ਬਾਜੀ ਖੇਡਣ ਲੱਗੇ ਚੋਪੜ ਦੀ ਤੇ ਇਹਦੀਆਂ ਨਰਦਾਂ ਨੂੰ ਮਾਰਦੇ ਹਨ।
ਕੁਤਬਾ ਕਨ ਤੇ ਤਰ ਕੇ ਵਿਚਾਰੈ।
ਨਾਲੇ ਨਾਲੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉਹ ਬੋਲ ਫਿਰ ਦੁਹਰਾਈ ਜਾਂਦੇ ਹਨ।
ਪਿਤਾ ਮੇਲੇ ਨਾ ਬਦਲਾ।
ਮਹਾਰਾਜ ਜੀ ਕਹਿੰਦੇ ਜਿਹੜਾ ਆਪਣੇ ਪਿਓ ਦਾਦੇ ਦਾ ਬਦਲਾ ਨਾ ਲਵੇ, ਪਿਓ ਦਾਦੇ ਦਾ ਵੈਰ ਨਾ ਲਵੇ।
ਥੋਕ ਜਨਮ ਤੇ ਕਾਇਰ ਦਿਲਾ।
ਥੋਕ ਹੈ ਉਹਦੇ ਜਨਮ ਦੇ ਉੱਤੇ ਤੇ ਉਹਦਾ ਜਨਮ ਕਾਇਰਾਂ ਬੁਜਦਲਾਂ ਤੇ ਗੀਦੀਆਂ ਵਾਲਾ ਹੈ।
ਮਰਨ ਤੇ ਲਾਨਤ ਥੀਂਦੀ।
ਜਿਹੜਾ ਮੌਤ ਤੋਂ ਡਰ ਕਰੇ ਇਹੋ ਜੇ ਮਨੁੱਖ ਦੇ ਜੀਵਨ ਦੇ ਉੱਤੇ ਤਾਂ ਫਿਰ ਲਾਨਤ ਹੈ, ਤਿਰਕਾਰ ਹੀ ਹੈ।
ਕਿਉਂ ਜਨਮਿਓ ਜਨਨੀ ਤੇ ਗੀਦੀ।
ਇਹੋ ਜਿਹਾ ਗੀਦੀ ਇਹੋ ਜਿਹਾ ਕਾਇਰ ਜੰਮਿਆ ਹੀ ਕਿਉਂ ਆਪਣੀ ਮਾਂ ਦੀ ਕੁੱਖ ਤੋਂ? ਕਿਉਂ ਇਹੋ ਜਿਹਾ ਗੀਦੀ ਜਨਮ ਲੈ ਕੇ ਆਇਆ ਜਿਹੜਾ ਆਪਣੇ ਬਜ਼ੁਰਗ ਦਾ ਵੈਰ ਨਾ ਲੈ ਸਕੇ?
ਨਹੀਂ ਸੂਰਮੇ ਕੋ ਸੁਤ ਸੋਏ।
ਸੂਰਮੇ ਦਾ ਪੁੱਤਰ ਨਹੀਂ ਹੋ ਸਕਦਾ, ਉਹ ਕਿਸੇ ਸੂਰਬੀਰ ਦਾ ਪੁੱਤਰ ਨਹੀਂ ਹੋ ਸਕਦਾ।
ਦਿਲ ਗੀਦੀ ਤੇ ਪਰਖਨ ਹੋਏ।
ਜਿਹਦਾ ਦਿਲ ਗੀਦੀਆਂ ਦੇ ਨਾਲ ਪਰਖਿਆ ਜਾਵੇ, ਕਾਇਰਾਂ ਦੇ ਨਾਲ ਪਰਖਿਆ ਜਾਵੇ।
ਕਰੈ ਪ੍ਰਾਨ ਪ੍ਰਿਆ ਮਾਰਨ ਮਰੈ।
ਜਿਹੜਾ ਮਾਰਦਿਆਂ ਮਰਦਿਆਂ ਆਪਣੇ ਪ੍ਰਾਣ ਪਿਆਰੇ ਕਰੇ ਕਿ ਮੇਰੇ ਪ੍ਰਾਣ ਪਿਆਰੇ ਹਨ।
ਥੁੱਕ ਜਨਮ ਕਿਉਂ ਆਯੁਦ ਧਰੈ।
ਕਹਿੰਦੇ ਉਹਦੇ ਜਨਮ ਤੇ ਥੁੱਕ ਹੈ, ਥੁੱਕਦੇ ਇਹੋ ਜਿਹੇ ਦੇ ਜਨਮ ਦੇ ਉੱਤੇ ਜਿਹੜਾ ਸ਼ਸਤਰ ਧਾਰੀ ਵੀ ਹੋਵੇ ਤੇ ਮਾਰਨ ਤੇ ਮਰਨ ਤੋਂ ਡਰਦਾ ਹੋਵੇ।
ਜਿਮ ਛੇੜਤ ਬੋ ਜਿਮ ਗਜ ਖੂਨੇ।
ਏਦਾਂ ਮਹਾਰਾਜ ਜੀ ਛੇੜਦੇ ਨੇ ਗੁਲਖਾਂ ਨੂੰ ਜਿਵੇਂ ਕਿਸੇ ਖੂਨੀ ਹਾਥੀ ਨੂੰ ਕੋਈ ਛੇੜਦਾ ਹੋਵੇ।
ਜਾਗਤ ਰਿਸ ਮਨ ਦੂਣ ਚਾਉਨੇ।
ਹੁਣ ਗੁਲਖਾਂ ਦੇ ਅੰਦਰ ਜਿਹੜਾ ਗੁੱਸਾ ਉਹ ਦੂਣਾ ਚਾਉਣਾ ਹੋ ਕੇ ਵਧਣ ਲੱਗਾ, ਦੂਣਾ ਚਾਉਣਾ ਹੋ ਕੇ ਗੁਲਖਾਂ ਦੇ ਹਿਰਦੇ ਚ ਗੁੱਸਾ ਵਧਣ ਲੱਗਾ।
ਦੋ ਕਟਕਾ ਜਬ ਹੋ ਦਿਨ ਰਹਿਓ।
ਇਸੇ ਤਰ੍ਹਾਂ ਖਾਲਸਾ ਜੀ ਜਦੋਂ ਦੋ ਘੜੀਆਂ ਦਿਨ ਰਹਿ ਗਿਆ,
ਚੋਪੜ ਤਜਿਓ ਤਿਰਨ ਕੋ ਚਯੋ।
ਸੰਧਿਆ ਹੋ ਚੁੱਕੀ ਸੀ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚੋਪੜ ਦੀ ਖੇਡ ਤਜ ਦਿੱਤੀ। ਚੋਪੜ ਦੀ ਜਿਹੜੀ ਬਾਜੀ ਸੀ ਉਹ ਜਿੱਤ ਕੇ ਖੇਡ ਤਿਆਗ ਦਿੱਤੀ।
ਗੁਲਖਾਂ ਸੁਣ ਸੁਣ ਧੀਰਜ ਛੋਰਾ।
ਉਧਰ ਗੁਲਖਾਂ ਗੁਰੂ ਸਾਹਿਬ ਦੇ ਬਚਨ ਸੁਣ ਸੁਣ ਕੇ ਆਪਣੇ ਮਨ ਦਾ ਧੀਰਜ ਛੱਡਦਾ ਜਾ ਰਿਹਾ ਹੈ।
ਤਕੈ ਮਾਰਬੇ ਗੁਰ ਕੀ ਓਰੈ।
ਰਹਿ ਰਾਜ ਸਾਹਿਬ ਦਾ ਪਾਠ ਹੋ ਗਿਆ, ਸੰਧਿਆ ਦਾ ਸਮਾਂ ਹੋ ਗਿਆ, ਥੋੜਾ ਥੋੜਾ ਜਿਹਾ ਹਨੇਰਾ ਹੋ ਗਿਆ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਉੱਤੇ ਵਾਰ ਕਰਨ ਵਾਸਤੇ ਗੁਲਖਾਂ ਦਾ ਤੱਕਣ ਲੱਗਾ। ਹੁਣ ਉਹਨੇ ਪੂਰਾ ਮਨ ਬਣਾ ਲਿਆ ਵੀ ਗੁਰੂ ਜੀ ਤੇ ਹਮਲਾ ਕਰਨਾ। ਸ਼ਸਤਰ ਉਹਦੇ ਗਾਤਰੇ ਸੀ, ਕਿਰਪਾਨ ਇਹਨੇ ਪਾਈ ਹੋਈ ਸੀ ਗੁਲਖਾਂ ਨੇ। ਹੁਣ ਇਹ ਦਾ ਤੱਕਣ ਲੱਗਾ ਵੀ ਵਾਰ ਕਿਵੇਂ ਕਰਾਂ ਗੁਰੂ ਜੀ ਤੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਪ੍ਰੇਰਕ ਆਪ ਹੀ ਨੇ, ਜਿਵੇਂ ਮੈਂ ਪਹਿਲਾਂ ਦੱਸਿਆ ਵੀ ਪ੍ਰੇਰਨਾ ਗੁਰੂ ਜਿਉਂ ਪ੍ਰੇਰਿਆ ਤਿਉਂ ਕਰਨਾ, ਜਿਵੇਂ ਪ੍ਰੇਰਦੇ ਨੇ ਤਿਵੇਂ ਜੀਵ ਕਰਦੇ ਨੇ। ਸਤਿਗੁਰੂ ਜੀ ਦੀ ਪ੍ਰੇਰਨਾ ਹੀ ਚੱਲ ਰਹੀ ਹੈ ਸਾਰਿਆਂ ਅੰਦਰ। ਤੋ ਨਿਯੰਤਾ ਗੁਰਦੇਵ ਹੀ ਨੇ ਤੇ ਜਿਵੇਂ ਗੁਲਖਾਂ ਨੂੰ ਪ੍ਰੇਰਿਆ ਤੇ ਉਹਦੇ ਮਨ ਦੇ ਵਿੱਚ ਹੁਣ ਇਹ ਨਿਸ਼ਚਾ ਬਣ ਗਿਆ ਵੀ ਗੁਰੂ ਜੀ ਤੇ ਹਮਲਾ ਕਰਨਾ, ਦਾ ਤੱਕਣ ਲੱਗਾ।
ਜਗ ਤੱਕ ਕਰ ਤਿੰਨ ਖੜਗ ਸੰਭਾਲਿਓ।
ਜਗ ਤੱਕ ਕਰਕੇ ਰੁਕ ਰੁਕ ਕੇ ਇਹਨੇ ਆਪਣੀ ਤੇਗ ਸੰਭਾਲੀ, ਵੇਖਦਾ ਮੁੱਠੇ ਦੇ ਉੱਤੇ ਤੇਗ ਦੇ ਹੱਥ ਪਾਉਂਦਾ ਹੈ।
ਮਾਰਨ ਕੋ ਮਨ ਬਿਉਂਤ ਵਿਚਾਰਿਓ।
ਗੁਰੂ ਸਾਹਿਬ ਜੀ ਨੂੰ ਮਾਰਨ ਲਈ ਬਿਉਂਤ ਵਿਚਾਰਦਾ, ਤਰੀਕਾ ਵਿਚਾਰਦਾ ਵੀ ਕਿਵੇਂ ਇਹਨਾਂ ਤੇ ਵਾਰ ਕਰਾਂ।
ਹੀਰ ਸਿੰਘ ਗਨ ਇਤੁਤ ਤੱਕ
ਆਲੇ ਦੁਆਲੇ ਵੀ ਨਿਗਾਹ ਰੱਖਦਾ ਵੀ ਸਿੰਘ ਕੀ ਕਰਦੇ ਨੇ, ਕਿਧਰ ਉਹਨਾਂ ਦਾ ਧਿਆਨ ਹੈ। ਸਿੰਘਾਂ ਵੱਲ ਵੀ ਪੂਰੀ ਚੁਕੰਨਾ ਹੋ ਕੇ ਵੇਖਦਾ ਵੀ ਕੋਈ ਸਿੰਘ ਵੇਖਦਾ ਨਾ ਹੋਵੇ, ਸਭ ਦਾ ਧਿਆਨ ਇਧਰੋਂ ਬੇਧਿਆਨਾ ਹੋ ਜਾਏ।
ਹੱਥੋਂ ਅੱਜ ਜਦ ਹੋਏ ਇਕਾਕ,
ਅੱਜ ਜਦੋਂ ਕਿਤੇ ਗੁਰੂ ਜੀ ਇਕਾਂਤ ਵਿੱਚ ਹੋਏ ਤੇ ਮੈਂ ਇਹਨਾਂ ਨੂੰ ਮਾਰ ਮੁਕਾਵਾਂਗਾ। ਗੁਲ ਖਾਂ ਨੇ ਪੂਰਾ ਨਿਸ਼ਚਾ ਕਰ ਲਿਆ ਵੀ ਜੇ ਗੁਰੂ ਜੀ ਕੱਲੇ ਮਿਲ ਜਾਣ, ਅੱਜ ਕੱਲੇ ਟੱਕਰ ਜਾਣ, ਸਿੱਖ ਸਾਰੇ ਆਲੇ ਦੁਆਲੇ ਦੂਰ ਚਲੇ ਜਾਣ ਤੇ ਮੈਂ ਅੱਜ ਇਹਨਾਂ ਨੂੰ ਮਾਰ ਮੁਕਾਵਾਂਗਾ।
ਪੱਟ ਸੋਦਰ ਅਰਦਾਸ ਉਚਾਰੇ, ਸਭਨ ਗੁਰੂ ਕੋ ਬੰਧਨ ਧਾਰੇ।
ਰਹਿਰਾਜ ਸਾਹਿਬ ਦਾ ਪਾਠ ਹੋਇਆ, ਸੋਦਰ ਰਹਿਰਾਜ ਸਾਹਿਬ ਦਾ, ਸ਼ਾਮ ਦਾ ਸਮਾਂ ਸੀ ਨਾ। ਰਹਿਰਾਜ ਸਾਹਿਬ ਦੇ ਪਾਠ ਤੋਂ ਬਾਅਦ ਅਰਦਾਸ ਕੀਤੀ, ਅਰਦਾਸ ਕਰਕੇ ਸਾਰੇ ਸਿੰਘਾਂ ਨੇ ਮਹਾਰਾਜ ਜੀ ਦੇ ਚਰਨਾਂ ਵਿੱਚ ਵੰਦਨਾ ਕੀਤੀ।
ਰੁੱਖ ਲੱਕ ਕਹਿ ਨਿਜ ਨਿਜ ਥਲ ਗਏ,
ਸਤਿਗੁਰਾਂ ਦਾ ਰੁੱਖ ਵੇਖ ਕੇ ਜਿੰਨੇ ਸਿੰਘ ਸਨ ਗੁਰਦੇਵ ਕੋਲੋਂ ਆਗਿਆ ਲੈ ਕੇ ਸਾਰੇ ਉੱਠ ਕੇ ਚਲੇ ਗਏ।
ਉੱਠਦ ਪਠਾਣ ਬਿਠਾਵਤ ਪਏ,
ਗੁਲਖਾਂ ਵੀ ਉੱਠਣ ਲੱਗਾ। ਸਤਿਗੁਰੂ ਜੀ ਨੇ ਬਿਠਾ ਲਿਆ। ਗੁਲਖਾਂ ਦੇ ਮਨ ਦੀ ਇੱਛਾ ਪੂਰੀ ਕਰਨੀ ਸੀ ਵੀ ਗੁਰੂ ਜੀ ਕੱਲੇ ਹੋਣ, ਇਕਾਂਤ ਵਿੱਚ ਇਹਨਾਂ ਤੇ ਵਾਰ ਕਰਾਂ। ਮਹਾਰਾਜ ਜੀ ਗੁਲ ਖਾਂ ਉੱਠਣ ਲੱਗਾ ਤੇ ਇਹਨੂੰ ਬਿਠਾ ਲਿਆ।
ਫਿਰੇ ਪ੍ਰਿਆਂਕ ਉਪਰੇ ਫੇਰ,
ਉਸੇ ਪਲੰਘੇ ਦੇ ਉੱਤੇ ਜਿੱਥੇ ਮਹਾਰਾਜ ਜੀ ਬੈਠੇ ਸਨ, ਉਸੇ ਪਲੰਘੇ ਦੇ ਉੱਤੇ ਮਹਾਰਾਜ ਜੀ ਲੇਟ ਗਏ।
ਇੱਕ ਜਮਦਰ ਲੀਨੀ ਕਰ ਏਰ,
ਉਹ ਕਟਾਰਾਂ ਜਿਹੜੀਆਂ ਦੋ ਸੀ ਨਾ, ਸਰਾਣੇ ਰੱਖੀਆਂ ਹੋਈਆਂ, ਮਹਾਰਾਜ ਜੀ ਨੇ ਉਹਦੇ ਵਿੱਚੋਂ ਇੱਕ ਕਟਾਰ ਕੱਢ ਲਈ, ਫਿਰ ਆਪਣੇ ਹੱਥਾਂ ਵਿੱਚ ਪਕੜ ਲਈ।
ਗੁਲ ਖਾਂ ਨਿਕਟ ਹੋਏ ਇਸ ਦੇਖ, ਪਰਖੋ ਕੀਮਤ ਇਸੈ ਵਿਸ਼ੇਕ।
ਰਾਜ ਕਹਿੰਦੇ ਆ ਉਰੇ ਆ ਗੁਲ ਖਾਂ, ਸਾਡੇ ਨੇੜੇ ਆ ਜਾ ਤੇ ਆ ਫੜ ਕਟਾਰ। ਮਹਾਰਾਜ ਜੀ ਕਹਿੰਦੇ ਵੇਖ ਪਰਖ ਕੇ ਕਿੰਨੀ ਕ ਕੀਮਤੀ ਆ, ਏ ਕਿੰਨੀ ਕ ਕੀਮਤੀ ਆ, ਕਿੰਨੀ ਕ ਮੋਲਕ ਹੈ, ਵੇਖਣਾ ਕਰ।
ਕਰ ਕੇ ਨਗਨ ਦੇਈ ਤਿਸ ਹਾਥ,
ਆਪ ਮਿਆਨ ਚੋ ਕੱਢ ਕੇ ਨਾ ਉਹ ਕਟਾਰ ਮਹਾਰਾਜ ਜੀ ਨੇ ਗੁਲ ਖਾਂ ਨੂੰ ਫੜਾ ਦਿੱਤੀ।
ਪੁਨ ਪ੍ਰੇਰਨ ਲਾਗੇ ਕਹਿ ਨਾਥ,
ਫਿਰ ਮਹਾਰਾਜ ਜੀ ਪ੍ਰੇਰਨ ਲੱਗ ਪਏ, ਕਠਾ ਗੁਲ ਖਾਂ ਦੇ ਹੱਥ ਚ ਫੜਾ ਦਿੱਤੀ ਕਟਾਰ, ਆਪ ਲੇਟੇ ਹੋਏ ਨੇ ਤੇ ਮਹਾਰਾਜ ਸੱਚੀ ਪਾਤਸ਼ਾਹ ਫਿਰ ਬੋਲਣ ਲੱਗ ਪਏ, ਪ੍ਰੇਰਨ ਲੱਗ ਪਏ।
ਪਿਸਰ ਪਦਰ ਕੋ ਬਦਲਾ ਲੇਵੈ,
ਮਹਾਰਾਜ ਜੀ ਕਹਿੰਦੇ ਬਈ ਜਿਹੜਾ ਪੁੱਤਰ ਆਪਣੇ ਪਿਓ ਦਾ ਆਪਣੇ ਦਾਦੇ ਦਾ ਬਦਲਾ ਲੈਂਦਾ ਹੈ,
ਆਕੇ ਉਤਾਰ ਆਪਨੋ ਦੇਵੈ,
ਉਹ ਆਪਣਾ ਕਰਜ਼ਾ ਲਾ ਦਿੰਦਾ ਆਪਣੇ ਬਜ਼ੁਰਗ। ਹਰ ਇੱਕ ਬੰਦੇ ਦੇ ਉੱਤੇ ਆਪਣੇ ਪਿਤਰਾਂ ਦਾ ਬਜ਼ੁਰਗਾਂ ਦਾ ਕਰਜ਼ਾ ਹੁੰਦਾ, ਜਿਹੜਾ ਬਦਲਾ ਲੈ ਲਵੇ ਆਪਣੇ ਪਿਓ ਦਾਦੇ ਦਾ ਉਹ ਆਪਣੇ ਬਜ਼ੁਰਗਾਂ ਦਾ ਕਰਜ਼ਾ ਲਾ ਦਿੰਦਾ ਹੈ।
ਗੁਲਖਾਂ ਇਮਕੈ ਲੀਨੋ ਮਾਰੇ ਨਹੀਂ ਥੋਕ ਮੁਕਤਾ ਕੋ,
ਤੇ ਫਿਰ ਮਹਾਰਾਜ ਜੀ ਕਹਿੰਦੇ ਵੀ ਵੈਰੀ ਮਿਲਾ ਇਕਾਂਤ ਸਥਾਨੀ, ਪਰ ਜੇ ਦੁਸ਼ਮਣ ਇਕਾਂਤ ਦੀ ਥਾਂ ਤੇ ਮਿਲੇ ਕੱਲਾ ਬੈਠਾ ਹੋਵੇ,
ਆਪ ਹੋਏ ਤਬ ਆਯੁਧ ਪਾਨੀ,
ਤੇ ਫਿਰ ਹੱਥ ਵਿੱਚ ਸ਼ਸਤਰ ਹੋਵੇ ਸਾਹਮਣੇ ਦੁਸ਼ਮਣ, ਉਹ ਵੀ ਕੱਲਾ ਸ਼ਸਤਰ ਹੱਥ ਵਿੱਚ ਫੜਿਆ ਹੋਵੇ,
ਮਾਰੇ ਨਹੀਂ ਥੂਕ ਮੁਕ ਤਾਂ ਕੇ,
ਫਿਰ ਵੀ ਨਾ ਮਾਰੇ ਦੁਸ਼ਮਣ ਨੂੰ। ਕਹਿੰਦੇ ਫਿਰ ਇਹੋ ਜੇ ਬੰਦੇ ਦੇ ਮੂੰਹ ਤੇ ਤਾਂ ਥੁੱਕਣਾ ਹੀ ਬਣਦਾ ਨਾ, ਫਿਰ ਇਹੋ ਜੇ ਬੰਦੇ ਦੇ ਜੀਵਨ ਦੇ ਉੱਤੇ ਤਾਂ ਥੁੱਕਣਾ ਹੀ ਬਣਦਾ ਹੈ।
ਜੀਵਨ ਪਰ ਲਾਨਤ ਬੋ ਤਾਂ ਕੇ,
ਇਹੋ ਜੇ ਮਨੁੱਖ ਦੇ ਜੀਵਨ ਦੇ ਉੱਤੇ ਲੱਖ ਲਾਨਤ ਹੈ, ਲੱਖ ਲਾਨਤ ਹੈ ਇਹੋ ਜੇ ਮਨੁੱਖ ਦੀ ਜ਼ਿੰਦਗੀ ਤੇ।
ਕੈਲੀਨੋ ਮੂੰਦ ਬਿਲੂਚਨ,
ਇਦਾਂ ਕਹਿ ਕੇ ਮਹਾਰਾਜ ਜੀ ਨੇ ਲੇਟੇ ਹੋਏ ਸੀ, ਲੇਟਿਆ ਮਹਾਰਾਜ ਜੀ ਨੇ ਨੇਤਰ ਮੂੰਦ ਲਏ, ਗੁਲਖਾਂ ਕੋਲ ਹੀ ਬੈਠਾ, ਕਟਾਰ ਉਹਦੇ ਹੱਥ ਵਿੱਚ ਹੈ, ਨੰਗੀ ਕੀਤੀ ਕਟਾਰ ਹੱਥ ਚ ਫੜੀ ਬੈਠਾ। ਮਹਾਰਾਜ ਸੱਚੇ ਪਾਤਸ਼ਾਹ ਨੇ ਏਦਾਂ ਕਹਿ ਕੇ ਆਪਣੇ ਨੇਤਰ ਥੋੜੇ ਜੇ ਮੁੰਦ ਲਏ।
ਗੁਲਖਾਂ ਸਮੇ ਵਿਚਾਰਿਓ ਮਾਰਨ, ਤਮ ਬਿਥਰਿਓ ਹੋਏ ਦੀਪਕ ਜਾਰਨ।
ਗੁਲ ਖਾਂ ਨੇ ਉਸ ਵੇਲੇ ਮਾਰਨ ਵਾਸਤੇ ਵਿਚਾਰ ਕਰ ਲਏ, ਉਧਰ ਹਨੇਰਾ ਪੈ ਗਿਆ ਸੀ ਤੇ ਦੀਵੇ ਜਗਾਣੇ ਸਨ, ਰੋਸ਼ਨੀ ਕਰਨੀ ਸੀ, ਮਸ਼ਾਲਾਂ ਜਗਾਣੀਆਂ ਸਨ, ਹਾਲੇ ਥੋੜਾ ਥੋੜਾ ਹਨੇਰਾ, ਕਾਫੀ ਹਨੇਰਾ ਪੈ ਚੁੱਕਾ ਹੈ।
ਦ੍ਰਿਗ ਮੂੰਦ ਅਬ ਦੇਖਤ ਨਾਏ,
ਇਹਨੇ ਵੇਖਿਆ ਵੀ ਕਲਗੀਧਰ ਨੇ ਅੱਖਾਂ ਬੰਦ ਕਰ ਲਈਆਂ, ਨੇਤਰ ਮੁੰਦ ਲਏ ਨੇ, ਹੁਣ ਇਹ ਵੇਖ ਨਹੀਂ ਰਹੇ, ਪਰ ਇਹ ਨਹੀਂ ਵੇਖਦਾ ਕਿ ਸਤਿਗੁਰੂ ਜੀ ਤਾਂ ਨੇਤਰ ਬੰਦ ਨੇ ਤਾਂ ਵੀ ਵੇਖ ਰਹੇ ਨੇ। ਇਹਨੇ ਸੋਚਿਆ ਵੀ ਇਹਨਾਂ ਨੇ ਨੇਤਰ ਬੰਦ ਕਰ ਲਏ ਨੇ, ਅੱਖਾਂ ਮੀਚ ਲਈਆਂ ਨੇ, ਹੁਣ ਇਹ ਵੇਖ ਨਹੀਂ ਰਹੇ ਹੁਣੇ।
ਫਿਰੇ ਸਿੰਘ ਕੋ ਨਾਇਨ ਪਾਏ।
ਸਿੰਘ ਵੀ ਕੋਨੀ ਨੇੜੇ ਤੇੜੇ, ਬਾਕੀ ਜਿੰਨੇ ਸਿੰਘ ਨੇ ਸਾਰੇ ਆਪੋ ਆਪਣੇ ਬਾਹਰ ਕਾਰਾਂ ਵਿਹਾਰਾਂ ਚ ਲੱਗੇ ਨੇ। ਕੋਈ ਨਿਤਨੇਮ ਕਰ ਰਿਹਾ, ਕੋਈ ਘੋੜਿਆਂ ਨੂੰ ਘਾਹ ਪੱਠਾ ਪਾ ਰਿਹਾ, ਕੋਈ ਘੋੜਿਆਂ ਨੂੰ ਖਰਖਰਾ ਕਰ ਰਿਹਾ। ਸਿੰਘ ਬੇਪਰਵਾਹ ਹੋਏ ਸੀ, ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਗੁੱਲ ਖਾਂ ਨੇ ਹਮਲਾ ਕਰ ਦੇਣਾ। ਤੇ ਸਤਿਗੁਰੂ ਜੀ ਕੱਲੇ ਤੇ ਗੁੱਲ ਖਾਂ ਵੀ ਲੱਗ ਗਏ, ਪਹਿਰੇਦਾਰ ਵੀ ਬਾਹਰ ਜਿਹੜੇ ਸਨ ਉਹ ਕਿਤੇ ਸੱਜੇ ਖੱਬੇ ਟੁਰੇ ਹੋਏ ਸਨ। ਤੋ ਗੁੱਲ ਖਾਂ ਨੇ ਪੂਰਾ ਮੌਕਾ ਤਾੜੇ ਆਲਾ ਦੁਆਲਾ ਪੂਰਾ ਵੇਖਿਆ।
ਜਮਦਰ ਨੰਗੀ ਤੀਕਨ ਆਤ,
ਹੱਥ ਦੇ ਵਿੱਚ ਨੰਗੀ ਕਟਾਰ ਬੜੀ ਤਿੱਖੀ ਬੜੀ ਭਿਆਨਕ ਹੈ।
ਇਤਰੁਤ ਅਵਲੋਕਤ ਡਰ ਸਾਤ,
ਡਰ ਵੀ ਹੈ ਮਨ ਦੇ ਵਿੱਚ ਵੀ ਜੇ ਪਕੜਿਆ ਗਿਆ ਗੁਰੂ ਸਾਹਿਬ ਨੂੰ ਮਾਰਦਾ ਤੇ ਇਹਨਾਂ ਨੇ ਮੈਨੂੰ ਵੀ ਮਾਰ ਦੇਣਾ, ਆਪਣੀ ਮੌਤ ਦਾ ਵੀ ਡਰ ਹੈ। ਸੱਜੇ ਖੱਬੇ ਬੜੇ ਡਰ ਦੇ ਨਾਲ ਜੱਕੂ ਤੱਕੂ ਕਰਕੇ ਵੇਖਦਾ।
ਇਤਨੇ ਮੈਂ ਦਿਗ ਪੰਕਜ ਖੋਲੇ,
ਇਹ ਹਾਲੇ ਡਰਦਾ ਡਰਦਾ ਸੋਚ ਹੀ ਰਿਹਾ ਸੀ ਮਾਰਨ ਲਈ, ਇਹਨੇ ਨੂੰ ਕਲਗੀਧਰ ਜੀ ਨੇ ਫਿਰ ਨੇਤਰ ਖੋਲ ਲਏ। ਦਸਵੇਂ ਪਾਤਸ਼ਾਹ ਨੇ ਫਿਰ ਅੱਖਾਂ ਖੋਲੀਆਂ।
ਸਮੁਖ ਪਠਾਨ ਨਿਕਟ ਕਰ ਬੋਲੇ,
ਸਾਹਮਣੇ ਗੁੱਲ ਖਾਂ ਸੀ, ਫਿਰ ਇਹਦੇ ਨੇੜੇ ਹੋ ਕੇ ਮਹਾਰਾਜ ਜੀ ਬੋਲੇ,
ਸਮਾ ਸ਼ਤਰੂ ਹਤਬੇ ਕੋ ਪਾਵੇ।
ਮਹਾਰਾਜ ਜੀ ਕਹਿੰਦੇ ਵੀ ਜੇ ਸਮਾਂ ਮੁੱਕ ਜੇ ਚਲਾ ਜੇ, ਦੁਸ਼ਮਣ ਨੂੰ ਮਾਰਨ ਦਾ ਸਮਾਂ ਕਿਹੜਾ ਬਾਰ ਬਾਰ ਮਿਲਦਾ, ਜੇ ਦੁਸ਼ਮਣ ਨੂੰ ਮਾਰਨ ਦਾ ਸਮਾਂ ਮਿਲਿਆ ਹੋਵੇ ਤੇ ਉਹ ਸਮਾਂ ਜੇ ਚਲਾ ਜਾਵੇ,
ਰੁਕ ਜਾਏ ਫਿਰ ਹੱਥ ਨਾ ਆਵੇ।
ਜੇ ਉਹ ਸਮਾਂ ਇੱਕ ਵਾਰੀ ਲੰਘ ਗਿਆ ਨਾ ਦੁਸ਼ਮਣ ਨੂੰ ਮਾਰਨ ਦਾ, ਤੇ ਮੁੜ ਕੇ ਦੁਬਾਰਾ ਫਿਰ ਉਹ ਸਮਾਂ ਹੱਥ ਨਹੀਂ ਆਉਂਦਾ।
ਰਹਿ ਬਿਸੂਰਤ ਗੀਡੀ ਹੋਏ,
ਫਿਰ ਉਹ ਝੂਰਦਾ ਹੀ ਰਹਿੰਦਾ, ਉਹ ਗੀਦੀ ਹੁੰਦਾ, ਫਿਰ ਉਹ ਕਾਇਰਾਂ ਵਾਂਗੂ ਝੂਰਦਾ ਹੀ ਰਹਿੰਦਾ ਬੰਦਾ ਵੀ ਸਮਾਂ ਲੰਘ ਗਿਆ।
ਥੋਕ ਜਨਮ ਲਾਨਤ ਲੈ ਸੋਏ,
ਥੋਕਾ ਇਹੋ ਜਿਹੇ ਬੰਦੇ ਦੇ ਜਨਮ ਦੇ ਉੱਤੇ, ਲਾਨਤ ਇਹੋ ਜਿਹੇ ਬੰਦੇ ਦੇ ਜੀਵਨ ਦੇ ਉੱਤੇ ਕਿ ਦੁਸ਼ਮਣ ਸਾਹਮਣੇ ਹੋਵੇ ਉਹ ਵੀ ਇਕੱਲਾ ਤੇ ਹੱਥ ਦੇ ਵਿੱਚ ਕਟਾਰ ਫੜੀ ਹੋਵੇ ਤੇ ਫਿਰ ਵੀ ਨਾ ਮਾਰ ਸਕੇ, ਤਰਕਾਰ ਆ ਇਹੋ ਜਿਹੇ ਬੰਦੇ ਦੇ ਜੀਵਨ ਤੇ।
ਬਾਰ ਬਾਰ ਇਮ ਕਹਿਓ ਗੁਸਾਏ,
ਇਹਦਾ ਇਹ ਗੱਲ ਸਤਿਗੁਰੂ ਜੀ ਨੇ ਇੱਕ ਵਾਰ ਨਹੀਂ ਕਈ ਵਾਰ ਕਹੀ।
ਬਾਰ ਬਾਰ ਦ੍ਰਿਗ ਮੁੰਦਤ ਜਾਏ,
ਇਹ ਗੱਲ ਕਹਿੰਦੇ ਨੇ ਮਹਾਰਾਜ ਜੀ, ਫਿਰ ਅੱਖਾਂ ਬੰਦ ਕਰ ਲਏ। ਕੁਝ ਕੁ ਸਮੇਂ ਬਾਅਦ ਫਿਰ ਖੋਲਦੇ ਨੇ, ਫਿਰ ਇਹ ਗੱਲ ਕਹਿੰਦੇ ਨੇ ਤੇ ਫਿਰ ਮਹਾਰਾਜ ਜੀ ਨੇਤਰ ਮੁੰਦ ਲੈਂਦੇ ਨੇ।
ਬਾਰ ਬਾਰ ਗੁੱਲ ਖਾਂ ਕੋ ਪ੍ਰੇਰਾ,
ਇਹਦਾ ਬਾਰ ਬਾਰ ਗੁੱਲ ਖਾਂ ਨੂੰ ਮਹਾਰਾਜ ਜੀ ਪ੍ਰੇਰਦੇ ਹਨ।
ਸਭ ਵਿਦ ਦਾਵ ਬਣਿਓ ਤਿਸ ਬੇਰਾ,
ਸਭ ਪ੍ਰਕਾਰ ਦੇ ਨਾਲ ਹੁਣ ਦਾਵ ਬਣ ਗਿਆ। ਗੁੱਲ ਖਾਂ ਨੇ ਸਾਰਾ ਮੌਕਾ ਤਾੜ ਲਿਆ ਵੀ ਹੁਣ ਐਨ ਸਭ ਕੁਝ ਮੇਰੇ ਕਾਬੂ ਵਿੱਚ ਆ, ਗੁਰੂ ਸਾਹਿਬ ਦੇ ਵੀ ਨੇਤਰ ਬੰਦ ਨੇ, ਸਿੰਘ ਵੀ ਸਾਰੇ ਆਪੋ ਆਪਣੇ ਧਿਆਨੇ ਲੱਗੇ ਹੋਏ ਨੇ, ਕਿਸੇ ਦਾ ਇੱਧਰ ਕੋਈ ਧਿਆਨ ਨਹੀਂ।
ਜਮਦਰ ਨਗਨ ਹੱਥ ਮੈਂ ਧਰੇ, ਪ੍ਰਭ ਕੋ ਤਾਕ ਪ੍ਰਹਾਰਨ ਕਰੇ,
ਕਟਾਰ ਇਹਦੇ ਹੱਥ ਵਿੱਚ ਫੜੀ ਹੋਈ। ਕਲਗੀਧਰ ਇਹਦੇ ਵਿੱਚ ਇੱਕ ਹੋਰ ਵੀ ਸੰਕੇਤ ਦੇ ਰਹੇ ਨੇ ਕਿ ਵੇਖੋ ਦੁਸ਼ਮਣ ਨੂੰ ਭਾਵੇਂ ਰੋਜ਼ 5 ਰੁਪਈਏ ਸ਼ਰਫੀਆਂ ਦਿੰਦੇ ਨੇ, ਪਰ ਫਿਰ ਵੀ ਇਹ ਤੁਰਕਾਂ ਦੇ ਅੰਦਰ ਜਿਹੜੀ ਦੁਸ਼ਮਣੀ ਦੀ ਬਿਰਤੀ ਹੁੰਦੀ ਹੈ ਇਹੋ ਜਿਹੀ ਹੁੰਦੀ ਹੈ ਵੀ ਕਿਸੇ ਦੇ ਮਿੱਤ ਨਹੀਂ ਬਣਦੇ। ਦਾਅ ਪੈਣ ਤੇ ਇਹਨਾਂ ਨੇ ਆਪਣਾ ਵਾਰ ਕਰ ਹੀ ਦੇਣਾ ਹੁੰਦਾ ਹੈ। ਇਸੇ ਕਰਕੇ ਗੁਰਦੇਵ ਨੇ ਔਰੰਗਜ਼ੇਬ ਨੂੰ ਕਿਹਾ ਸੀ, ਸਾਨੂੰ ਤੇਰੀਆਂ ਕਸਮਾਂ ਤੇ ਕੋਈ ਯਕੀਨ ਨਹੀਂ ਹੈ, ਕੋਈ ਭਰੋਸਾ ਨਹੀਂ ਹੈ। ਪਿੱਛੇ ਮੁਕਤੀਨਾਮੇ ਦੇ ਵੀ ਬਚਨ ਆਏ ਨੇ, ਤੁਰਕ ਕਾ ਵਿਸਾਹ ਨਾ ਕੀਜੈ, ਇਹਨਾਂ ਦਾ ਕੋਈ ਵਿਸ਼ਵਾਸ ਨਹੀਂ ਕਰਨਾ। ਇਹ ਸਤਿਗੁਰੂ ਜੀ ਦੱਸਣਾ ਵੀ ਚਾਹੁੰਦੇ ਸੀ ਆਪਣੇ ਖਾਲਸੇ ਨੂੰ। ਉਹ ਸਾਰੀ ਵਿਧੀ ਬਣ ਗਈ ਹੈ। ਗੁੱਲ ਖਾਂ ਨੇ ਵੇਖਿਆ ਵੀ ਹੁਣ ਸਾਰਾ ਕੁਝ ਉਹਦੇ ਕੰਟਰੋਲ ਵਿੱਚ ਹੈ, ਤਾਂ ਉਸ ਵਕਤ ਇਹਨੇ ਮਹਾਰਾਜ ਜੀ ਦੇ ਉੱਤੇ ਤੱਕ ਕੇ ਆਪਣੀ ਕਟਾਰ ਦਾ ਵਾਰ ਕੀਤਾ।
ਗਈ ਨਿਫਲ ਨਾ ਪਰਵਿਸ਼ੀ ਜਾਏ,
ਕਹਿੰਦੇ ਉਹ ਕਟਾਰ ਜਿਹੜੀ ਪਹਿਲੀ ਮਾਰੀ ਨਾ ਨਿਸ਼ਫਲ ਚਲੀ ਗਈ, ਹੱਥ ਹਿੱਲ ਗਿਆ ਤੇ ਸਤਿਗੁਰਾਂ ਦੇ ਬਾਂਹ ਦੇ ਥੱਲਿਓਂ ਦੀ ਲੰਘ ਗਈ। ਮਹਾਰਾਜ ਜੀ ਨੂੰ ਘਾਵ ਨਹੀਂ ਲੱਗਾ, ਉਹ ਕਟਾਰ ਸਤਿਗੁਰਾਂ ਦੇ ਨਹੀਂ ਲੱਗ ਸਕੀ।
ਤ੍ਰਾਸਤ ਹੱਥ ਕੰਪ ਕਰ ਗਏ,
ਕਿਉਂ ਨਹੀਂ ਲੱਗੀ? ਕਿਉਂਕਿ ਡਰ ਦੇ ਨਾਲ ਨਾ ਹੱਥ ਕੰਬ ਗਿਆ ਇਹਦਾ, ਗੁੱਲ ਖਾਂ ਦਾ ਕੰਬ ਗਿਆ ਸੀ ਹੱਥ, ਤੇ ਉਹ ਕਟਾਰ ਮਾਰ ਨਹੀਂ ਸਕਿਆ।
ਤਨਕ ਤਨਕ ਘਾਵ ਨੈਲ ਗਏ,
ਸਤਿਗੁਰਾਂ ਦੇ ਸਰੀਰ ਤੇ ਕੋਈ ਤਨਕ ਮਾਤਰ ਝਰੀਂਟ ਤੱਕ ਨਹੀਂ ਲੱਗੀ। ਏਦਾਂ ਇਹਨੇ ਮਾਰੀ ਤਾਂ ਜ਼ਰੂਰ ਕਟਾਰ, ਜਿਹੜਾ ਕਹਿੰਦਾ ਸੀ ਮੈਂ ਤਾਂ ਇੱਕੋ ਨਾਲ ਹੀ ਮਾਰ ਕੇ ਸਾਹ ਨਹੀਂ ਨਿਕਲਣ ਦਿਆਂਗਾ, ਉਹ ਪਹਿਲੀ ਕਟਾਰ ਮਾਰੀ ਲੱਗੀ ਨਾ ਵੱਡੇ ਪਠਾਨ ਦੇ ਕੋਲੋਂ, ਕਹਿੰਦੇ ਉਹ ਕਟਾਰ ਪਹਿਲੀ ਨਿਸ਼ਫਲ ਚਲੀ ਗਈ, ਗੁਰਦੇਵ ਦੇ ਥੋੜਾ ਜਿੰਨਾ ਵੀ ਘਾਵ ਨਹੀਂ ਲੱਗਾ।
ਪੁਣ ਇਕਲੀ ਪ੍ਰਭ ਕੋ ਹੇਰ,
ਤੇਰੇ ਨੇ ਸਤਿਗੁਰਾਂ ਨੂੰ ਇਕੱਲਿਆਂ ਹੀ ਵੇਖ ਕੇ।
ਜਮਦਰ ਮਾਰੀ दूसर बेर।
इन्हें दोबारा फिर दूसरी बार कटार मारी, पहला बार चला गया निष्फल, एकदम दोबारा ही बड़ी फुर्ती दे नाल इन्हें दूजा वार कीता।
भुज के तरे गयो तो वार।
महाराज जी दी बांह दे थल्ले जिहड़ी कच्छ हुंदी है ਉਹ ਵਾਰ ਥੱਲੜੇ ਪਾਸਿਓਂ ਦੀ ਚਲਾ ਗਿਆ, ਵੱਖੀ ਦੇ ਨਾਲ ਉੱਪਰਲੇ ਪਾਸਿਓਂ ਨਾ ਕੱਛ ਦੇ ਨਾਲ ਥੱਲਿਓਂ ਦੀ ਖਾਲੀ ਚਲਾ ਗਿਆ।
ਲੱਗੀ ਨਾ ਤਨ ਕੋ ਥੇਰੇ ਜੁਜਾਰ।
ਮਹਾਰਾਜ ਜੀ ਦੇ ਉਹ ਕਟਾਰ ਨੀ ਲੱਗੀ, ਸਤਿਗੁਰੂ ਸੱਚੇ ਪਾਤਸ਼ਾਹ ਇਕਦਮ ਕਾਹਲ ਨਾਲ ਉੱਠ ਕੇ ਬੈਠ ਗਏ।
ਪੁਨ ਤਰ ਧੀਰ ਤੀਸਰੋ ਮਾਰਾ ਲਾਗ ਉਧਰ ਮੈਂ ਕੇਤਕ ਫਾਰਾ।
ਫੇਰ ਇਹਦਾ ਜਦੋਂ ਦੂਜਾ ਵਾਰ ਵੀ ਖਾਲੀ ਚਲਾ ਗਿਆ, ਇਹਨੇ ਨੂੰ ਮਹਾਰਾਜ ਜੀ ਉੱਠ ਕੇ ਬਹਿ ਗਏ। ਇਹਨੇ ਕਲਗੀਧਰ ਪਾਤਸ਼ਾਹ ਜੀ ਦੇ ਫਿਰ ਤੀਜਾ ਵਾਰ ਮਾਰਿਆ, ਜਿਹੜਾ ਮਹਾਰਾਜ ਜੀ ਦੀ ਵੱਖੀ ਦੇ ਕੋਲ ਪੇਟ ਦੇ ਨਾਲ, ਵੱਖੀ ਦੇ ਕੋਲ ਮਹਾਰਾਜ ਜੀ ਦੇ ਪੇਟ ਦੇ ਵਿੱਚ ਮਾਰਿਆ।
ਲੱਗੇ ਕਾਵ ਤੇ ਕੋਬ ਮਿਸਾਲੇ।
ਕਟਾਰ ਮਹਾਰਾਜ ਜੀ ਦੇ ਪੇਟ ਵਿੱਚ ਖੁੱਭ ਗਈ ਤੇ ਬੜਾ ਡੂੰਘਾ ਜ਼ਖਮ ਹੋ ਗਿਆ। ਤੇ ਜਦੋਂ ਸਤਿਗੁਰਾਂ ਦੇ ਕਾਵ ਲੱਗਾ ਫਿਰ ਕਲਗੀਧਰ ਦਾ ਵੀ ਬੀਰ ਰਸ ਜਾਗਿਆ, ਫਿਰ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਵੀ ਬੀਰ ਰਸ ਜਾਗਿਆ।
ਜਮਦਰ ਦੂਜੀ ਧਰੀ ਸੰਭਾਲੇ।
ਉਹ ਦੂਜੀ ਕਟਾਰ ਮਹਾਰਾਜ ਜੀ ਦੇ ਕੋਲ ਹੀ ਸੀ, ਲਾਗੇ ਹੀ ਪਈ ਹੋਈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਕਟਾਰ ਆਪਣੇ ਹੱਥ ਵਿੱਚ ਲਈ।
ਤਾਚਿਨ ਸ਼੍ਰੀ ਪ੍ਰਭ ਵਾਰ ਪੜਾਰਿਓ।
ਇਹਨੇ ਵਾਰ ਕੀਤਾ, ਇਹਦਾ ਵਾਰ ਹਾਲੇ ਖਤਮ ਹੀ ਹੋਇਆ, ਇਹਨੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਟਾਰ ਦਾ ਵਾਰ ਕੀਤਾ ਗੁਲਖਾਂ ਦੇ ਪੇਟ ਵਿੱਚ।
ਉਧਰ ਪਠਾਨ ਸ਼ਤਰੂ ਕੋ ਫਾਰਿਓ।
ਇਹੋ ਜਿਹਾ ਵਾਰ ਕੀਤਾ ਦਸਵੇਂ ਪਾਤਸ਼ਾਹ ਨੇ ਵੀ ਇਹਦੇ ਢਿੱਡ ਦੀਆਂ ਆਂਦਰਾਂ ਕੱਢ ਕੇ ਬਾਹਰ ਸੁੱਟ ਦਿੱਤੀਆਂ ਗੁਰਦੇਵ ਨੇ, ਨਾਲ ਹੀ ਸਾਰਾ ਪੇਟ ਇਹਦਾ ਚੀਰ ਕੇ ਰੱਖ ਦਿੱਤਾ।
ਉੱਚੀ ਧੁਨ ਪਾ ਕੇ ਉਹ ਤੇ ਸਵੇਰੇ
ਤੇ ਗੁਲਖਾਂ ਨਾਲ ਹੀ ਜ਼ਮੀਨ ਤੇ ਡਿੱਗ ਪਿਆ। ਉੱਚੀ ਆਵਾਜ਼ ਵਿੱਚ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਉਸ ਵੇਲੇ ਬੋਲੇ,
ਹੈ ਕੋ ਸਿੰਘ ਹਮਾਰੇ ਨੇੜੇ।
ਮਹਾਰਾਜ ਜੀ ਕਹਿੰਦੇ ਬਈ ਹੈ ਕੋਈ ਸਿੰਘ ਸਾਡੇ ਨੇੜੇ। ਮਹਾਰਾਜ ਜੀ ਉੱਚੀ ਬੋਲੇ, ਕੋਈ ਸਿੰਘ ਹੈ ਬਈ ਨੇੜੇ।
ਸੰਤ ਸ਼ਬਦ ਕੋ ਤਾਂ ਚਿੰਨ ਆਏ।
ਮਹਾਰਾਜ ਜੀ ਦੀ ਇਹ ਆਵਾਜ਼ ਸੁਣ ਕੇ ਇਕਦਮ ਸਿੰਘ ਭੱਜਾ ਆਇਆ ਸਤਿਗੁਰਾਂ ਦੇ ਕੋਲ।
ਨਾਂਗੇ ਖਲਗ ਗਏ ਕਰ ਧਾਏ।
ਨੰਗੀਆਂ ਤੇਗਾਂ ਲੈ ਕੇ ਸਿੰਘਾਂ ਨੂੰ ਇਕਦਮ ਸ਼ੰਕੇ, ਅੰਦਰ ਗੁਲਖਾਂ ਸੀ, ਇਕਦਮ ਸਿੰਘਾਂ ਦੇ ਮਨ ਦੇ ਵਿੱਚ ਸੰਦੇਹ ਹੋ ਗਿਆ। ਇਕਦਮ ਉਹ ਨੰਗੀ ਤੇਗ ਲੈ ਕੇ ਬੜੀ ਛੇਤੀ ਨਾਲ ਅੰਦਰ ਆਏ।
ਇੱਕ ਲੱਖਾ ਸਿੰਘ ਪਰਿਓ ਪਠਾਨ।
ਲੱਖਾ ਸਿੰਘ ਨੇ ਵੇਖਿਆ ਵੀ ਪਠਾਨ ਹੈ, ਕਿ ਪਠਾਨ ਨੇ ਸਤਿਗੁਰਾਂ ਤੇ ਹਮਲਾ ਕੀ, ਹਨੇਰਾ ਸੀ ਨਾ ਪੂਰਾ, ਸਾਫ਼ ਨੀ ਸੀ ਦਿਸ ਰਿਹਾ, ਹਲੇ ਕੋਈ ਮਸ਼ਾਲ ਨੀ ਸੀ ਜਗੀ, ਦੀਵਾ ਨੀ ਸੀ ਜਗਦਾ, ਤੂੰ ਪਠਾਨ ਨੂੰ ਵੇਖਿਆ ਲੱਖਾ ਸਿੰਘ ਨੇ।
ਬਲ ਤੇ ਹਨੀ ਕਿਰਪਾਨ ਮਹਾਨ।
ਲੱਖਾ ਸਿੰਘ ਨਗਾਰਚੀ ਸੀ ਗੁਰਦੇਵ ਦਾ, ਉਹਨੇ ਬੜੇ ਜ਼ੋਰ ਨਾਲ ਪਠਾਨ ਦੇ ਧੋਣ ਦੇ ਉੱਤੇ, ਗਰਦਨ ਦੇ ਉੱਤੇ ਵਾਰ ਕੀਤਾ।
ਕਾਟ ਗਰੀਬ ਤੇ ਸੀਸ ਉਤਾਰਾ।
ਗੁਲਖਾਂ ਦਾ ਸਿਰ ਵੱਢ ਕੇ ਧੜ ਨਾਲੋਂ ਵੱਖਰਾ ਕਰ ਦਿੱਤਾ, ਹਾਲਾਂਕਿ ਗੁਲਖਾਂ ਪਹਿਲਾਂ ਹੀ ਮਰ ਚੁੱਕਾ ਸੀ, ਪਰ ਉਹਨੇ ਆਖਿਆ ਵੀ ਇਹਨੇ ਹਮਲਾ ਕੀਤਾ ਵੀ ਦੁਬਾਰਾ ਨਾ ਹਮਲਾ ਕਰੇ, ਡਿੱਗਣ ਹੀ ਲੱਗਾ ਸੀ ਉਹ, ਤੇ ਉਹਨੇ ਦੁਬਾਰਾ ਉਸ ਵੇਲੇ ਵਾਰ ਕੀਤਾ ਤੇ ਗੁਲਖਾਂ ਦਾ ਸਿਰ ਵੱਢ ਕੇ ਸੁੱਟ ਦਿੱਤਾ।
ਪਰ ਉਹ ਰੋਰ ਸੁਣ ਇਤੁਤ ਭਾਰਾ।
ਇਹਨੇ ਨੂੰ ਇਧਰ ਉਧਰ ਭਗਦੜ ਮੱਚ ਗਈ, ਰੌਲਾ ਪੈ ਗਿਆ, ਇਕਦਮ ਸਾਰੇ ਸਿੰਘ ਇਕੱਠੇ ਹੋ ਗਏ।
ਪ੍ਰਭ ਜੀ ਕਹਿਓ ਪ੍ਰਥਮੀ ਮਰਿਓ ਕਾਏ ਖੜਗ ਪ੍ਰਾਰਨ ਕਰਿਓ।
ਮਹਾਰਾਜ ਜੀ ਕਹਿੰਦੇ ਵੀ ਲੱਖਾ ਸਿਆਂ ਇਹ ਤਾਂ ਪਹਿਲਾਂ ਹੀ ਮਾਰ ਦਿੱਤਾ ਸੀ, ਹੁਣ ਮਰੇ ਨੂੰ ਹੋਰ ਕਿਉਂ ਮਾਰ ਦਿੱਤਾ, ਇਹ ਤਾਂ ਅਸੀਂ ਪਹਿਲਾਂ ਹੀ ਖਤਮ ਕਰ ਦਿੱਤਾ ਸੀ, ਪੁਰਾਣੇ ਦੇ ਪਹਿਲਾਂ ਹੀ ਨਿਕਲ ਗਏ ਸਨ। ਐਸਾ ਵੀ ਕਈ ਵਿਦਵਾਨਾਂ ਨੇ ਲਿਖਿਆ ਵੀ ਅਤੌਲਾ ਖਾਂ ਜਿਹੜਾ ਸੀ ਉਹ ਦੌੜ ਕੇ ਜਦੋਂ ਗੁਲਖਾਂ ਨੂੰ ਮਾਰਿਆ ਨਾ ਮਹਾਰਾਜ ਨੇ, ਇਹਦਾ ਦੂਜਾ ਭਰਾ ਜਿਹੜਾ ਅਤੌਲਾ ਖਾਂ ਸੀ ਉਹ ਦੌੜ ਕੇ ਬਾਹਰ ਜਾਣ ਲੱਗਾ, ਮਹਾਰਾਜ ਕਹਿੰਦੇ ਫੜੋ ਇਹਨੂੰ। ਇਹਨੇ ਨੂੰ ਲੱਖਾ ਸਿੰਘ ਆਇਆ, ਉਹਨੇ ਵਾਰ ਕੀਤਾ ਤੇ ਅਤੌਲਾ ਖਾਂ ਦਾ ਸਿਰ ਵੱਢ ਕੇ ਵੀ ਜ਼ਮੀਨ ਤੇ ਸੁੱਟ ਦਿੱਤਾ। ਪਰ ਉਧਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਜ਼ਖਮੀ ਹੋ ਚੁੱਕੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।